ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਤਿਆਓ ਹਿਰਦੇ ਤਿਆਓ ਸ੍ਰੀ ਗੁਰੂ ਰਾਮਦਾਸ ਗੁਣ ਗਾਓ ਸ੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸਮੇ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ ਏਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਬੈ ਨਿਸਕਰ ਪਹੁੰਚ ਸਰੀਰਾ ਕੀ ਨਾ ਕਪੀਨਹਿ ਗੁਣੀ ਗਹੀਰਾ ਪੇ ਸਥਿਤ ਤਹਿ ਰਿਉ ਰੌਰਾ ਉਤੋ ਜਗਾਤੀ ਖਤਰੀ ਠੌਰਾ
ਸ਼ਹਿਨਸ਼ਾਹੇ ਹਰ ਦੁਆਲਮ ਸਾਹਿਬ ਇਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਦੀ ਸਰਵਣ ਕਰ ਰਹੇ ਸੀ ਸਿੱਖ ਜਗਤ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਆਪਣੇ ਜਥੇ ਸਮੇਤ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀ ਜੋ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਉਹ ਮਹਾਨ ਕੌਤਕ ਉਨ੍ਹਾਂ ਦਾ ਪ੍ਰਸੰਗ ਆਪਾਂ ਸਰਵਣ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੰਦਰ ਦੀਆਂ ਜਾਣਨ ਵਾਲੇ ਸਤਿਗੁਰੂ ਜੀ ਨੇ ਦੌਲਤ ਖਾਂ ਲੋਧੀ ਔਰ ਕਾਜ਼ੀ ਉਹਨਾਂ ਦੇ ਅੰਦਰ ਦੀ ਗੱਲ ਦੱਸ ਕੇ ਔਰ ਗੁਰੂ ਸਵਾਰਿਓ ਸਾਰੇ ਜਗਤ ਦੇ ਵਿੱਚ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਜੈ ਜੈਕਾਰ ਹੋਈ ਔਰ ਸਾਰਿਆਂ ਨੇ ਇਹ ਗੱਲ ਨੂੰ ਤਸਲੀਮ ਕੀਤਾ ਹੈ ਕਿ ਗੁਰੂ ਨਾਨਕ ਦੇ ਪਾਤਸ਼ਾਹ ਅੰਦਰ ਦੀਆਂ ਜਾਣਨ ਵਾਲੇ ਨੇ। ਪਰ ਵੇਖਣ ਵਿੱਚ ਆਉਂਦਾ ਕਿ ਜਿਹੜੇ ਬਹੁਤੇ ਨਜ਼ਦੀਕੀ ਹੁੰਦੇ ਨੇ ਨਾ ਜੀ, ਉਹ ਬਹੁਤਾ ਫੈਜ਼ਯਾਬ ਨਹੀਂ ਹੋ ਸਕਦੇ। ਰੱਬ ਦੇ ਪਿਆਰਿਆਂ ਤੋਂ ਹੋਰ ਲੋਕੀ ਲਾਹਾ ਲੈ ਜਾਂਦੇ ਨੇ, ਪਰ ਜੇ ਤੇ ਜਿਹੜੇ ਬਹੁਤੇ ਨਜ਼ਦੀਕੀ ਹੁੰਦੇ ਨੇ ਨਾ, ਉਹ ਸਮਝਦੇ ਨੇ ਆਪਣਾ ਹੀ ਹੈ ਕਿਹੜੀ ਗੱਲ, ਉਹਦੇ ਤੋਂ ਲਾਹਾ ਨਹੀਂ ਲੈ ਸਕਦੇ। ਇਹੀ ਹਾਲ ਹੈ ਉਹਨਾਂ ਦੇ ਸਹੁਰਾ ਸਾਹਿਬ ਭਾਈ ਮੂਲ ਚੰਦ ਨਹੀਂ ਸਮਝ ਸਕੇ, ਉਹਨਾਂ ਦੀ ਸੱਸ ਬੀਬੀ ਚੰਦੋ ਰਾਣੀ ਉਹ ਵੀ ਆਈ ਹੈ ਔਰ ਬੜੇ ਗੁੱਸੇ ਵਿੱਚ ਆ ਕੇ ਕਠੋਰਤਾ ਭਰੇ ਸ਼ਬਦ ਉਹਨਾਂ ਨੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਨਾਲ ਕੀਤੇ ਨੇ। ਪਰ ਮੇਰੇ ਪਾਤਸ਼ਾਹ ਅੱਗੋਂ ਕੋਈ ਵੀ ਜਵਾਬ ਨਹੀਂ ਦਿੱਤਾ। ਅੰਮ੍ਰਿਤ ਵੇਲਾ ਹੋਇਆ ਤੇ ਸਤਿਗੁਰੂ ਜੀ ਉੱਠੇ ਨੇ, ਉੱਠ ਕੇ ਇਸ਼ਨਾਨ ਕਰਨ ਵਾਸਤੇ ਵੇਈ ਨਦੀ ਤੇ ਚਲੇ ਗਏ। ਦਾਤਨ ਕੀਤੀ ਹੈ, ਮੂੰਹ ਹੱਥ ਧੋਤਾ ਹੈ ਤੇ ਵੇਈ ਨਦੀ ਦੇ ਵਿੱਚ ਇਸ਼ਨਾਨ ਕੀਤਾ। ਇਸ਼ਨਾਨ ਕਰਨ ਤੋਂ ਬਾਅਦ ਸਤਿਗੁਰੂ ਜੀ ਆਪਣਾ ਸਰੀਰ ਪੂੰਝਦੇ ਨੇ ਕੱਪੜਾ ਲੈ ਕੇ, ਤੋ ਅਗਲਾ ਜਿਹੜਾ ਪ੍ਰਸੰਗ ਹੈ ਬੜੇ ਹੀ ਪਿਆਰ ਨਾਲ ਸਰਵਣ ਕਰੀਏ। ਇੱਕ ਵਾਰੀ ਸਾਰੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਚਾਰਨ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਬਹਿ ਨਿਸਕਰ ਪਹੁੰਚ ਸਰੀਰਾ।
ਕਹਿੰਦੇ ਨੇ ਜਦੋਂ ਬਾਹਰ ਨਿਕਲੇ ਨੇ ਵਈ ਨਦੀ ਵਿੱਚੋਂ, ਤੇ ਪਾਤਸ਼ਾਹ ਜੀ ਨੇ ਆਪਣਾ ਸਰੀਰ ਜਿਹੜਾ ਉਹ ਕੱਪੜੇ ਦੇ ਨਾਲ ਸਾਫ ਕੀਤਾ ਪੂੰਝਿਆ ਹੈ। ਔਰ ਪਾਤਸ਼ਾਹ ਜੀ ਨੇ ਆਪਣੇ ਜੋ ਬਸਤਰ ਨੇ, ਗੁਣਾਂ ਦੀ ਖਾਣ ਸਤਿਗੁਰੂ ਜੀ ਨੇ ਉਹ ਪਹਿਨਣੇ ਕੀਤੇ ਹਨ। ਔਰ ਫੇਰ ਇੰਨੇ ਚਿਰ ਨੂੰ ਇਸ ਸਥਾਨ ਤੇ ਅੰਮ੍ਰਿਤ ਵੇਲੇ ਸਵੇਰੇ ਸਵੇਰੇ ਸਤਿਗੁਰੂ ਜੀ ਨੇ ਇੱਕ ਰੌਲਾ ਪੈਂਦਾ ਹੋਇਆ ਸੁਣਿਆ ਹੈ।
ਉਤੋਂ ਜਗਾਤੇ ਖੱਤਰੀ ਠੋਰਾ।
ਉੱਥੇ ਇੱਕ ਖੱਤਰੀ ਜਿਹੜਾ ਕਿ ਚੁੰਗੀ ਵਸੂਲਦੇ ਸਨ, ਉਸ ਖੱਤਰੀ ਦਾ ਉੱਥੇ ਰੌਲਾ ਪੈ ਰਿਹਾ ਹੈ।
ਇੱਕ ਦਵਿਜ ਤੇਨ ਆਨ ਤੋਂ ਰੁਕਾ।
ਇੱਕ ਬ੍ਰਾਹਮਣ ਜਿਹੜਾ ਸੀ ਉਹ ਗਊ ਲੈ ਕੇ ਆਇਆ ਤੇ ਉਸ ਨੂੰ ਉੱਥੇ ਰੋਕ ਦਿੱਤਾ ਗਿਆ ਹੈ।
ਦਿਓ ਜਗਾ ਤੇ ਆਨ ਤੋਂ ਸੁਕਾ।
ਔਰ ਕਹਿਣ ਲੱਗੇ ਕਿ ਤੂੰ ਬਿਨਾ ਹੀ ਕਰ ਦਿੱਤਿਆਂ, ਬਿਨਾ ਹੀ ਚੁੰਗੀ ਦਿੱਤਿਆਂ ਤੂੰ ਇੱਥੋਂ ਨਿਕਲ ਜਾ ਰਿਹਾ ਹੈ।
ਜਾਂਚੇ ਕਿਤਕ ਨਹੀਂ ਤਿਸ ਪਾਸੇ।
ਔਰ ਉਹਨੇ ਵੇਖਿਆ ਕਿ ਸਵੇਰੇ ਸਵੇਰੇ ਕੋਈ ਵੀ ਬੰਦਾ ਇੱਥੇ ਨੇੜੇ ਤੇੜੇ ਨਹੀਂ ਹੈ।
ਦਵਿਜ ਕੀ ਦਸ਼ਾ ਦੇਖਿਆ ਵਿਨਾਸ਼ੇ।
ਔਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਉਸ ਬ੍ਰਾਹਮਣ ਦੀ ਇਹ ਜਿਹੜੀ ਦਸ਼ਾ ਹੈ ਇਸ ਨੂੰ ਵੇਖਿਆ ਹੈ।
ਚੌਂਕਾ ਧੋਤੇ ਟਿੱਕਾ ਮਾਲਾ।
ਔਰ ਕਹਿੰਦੇ ਨੇ ਕਿ ਜੋ ਧੋਤੀ ਟਿੱਕਾ ਮਾਲਾ ਜੋ ਹੈ ਇਹ ਪਹਿਨਿਆ ਹੋਇਆ ਹੈ।
ਭਲੇ ਬਨਾਓ ਲਿਖਿਓ ਕਿਰਪਾਲਾ।
ਔਰ ਕਹਿੰਦੇ ਨੇ ਕਿ ਉਹਨੇ ਬੜੀ ਭਲੀ ਸੂਰਤ ਬਣਾਈ ਹੋਈ ਹੈ।
ਵਿਪਰ ਗਊ ਕੇ ਮੋਚਨ ਰੋਕਾ।
ਔਰ ਬ੍ਰਾਹਮਣ ਦੀ ਗਊ ਨੂੰ ਰੋਕ ਤੋਂ ਹਟਾਉਣ ਵਾਸਤੇ
ਇਸ ਪਰ ਸ੍ਰੀ ਗੁਰ ਕਹਿਓ ਸ਼ਲੋਕਾ।
ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਫਿਰ ਉੱਥੇ ਇੱਕ ਸ਼ਲੋਕ ਉਚਾਰਨ ਕੀਤਾ। ਜਦੋਂ ਵੇਖਿਆ ਕਿ ਇਹ ਬ੍ਰਾਹਮਣ ਗਊ ਲੈ ਕੇ ਖਲੋਤਾ, ਉਹ ਖੱਤਰੀ ਜਿਹੜਾ ਉਹਦੇ ਤੇ ਟੈਕਸ ਲਾਣਾ ਚਾਹੁੰਦਾ ਗਊ ਤੇ, ਔਰ ਇਹ ਧੋਤੀ ਪਹਿਨ ਕੇ ਇਸ ਨੇ ਟਿੱਕਾ ਵੀ ਲਾਇਆ, ਮਾਲਾ ਵੀ ਪਾਈ ਏ, ਔਰ ਉੱਥੇ ਖੜਾ ਹੈ ਬੜੀ ਭੋਲੀ ਜੀ ਸੂਰਤ ਬਣਾ ਕੇ। ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਜਦੋਂ ਇਸ ਨੂੰ ਵੇਖਿਆ ਤੇ ਫੇਰ ਉਸ ਖੱਤਰੀ ਨੂੰ ਉਪਦੇਸ਼ ਕਰਦਿਆਂ ਹੋਇਆ ਪਾਤਸ਼ਾਹ ਜੀ ਨੇ ਇਹ ਮੁਬਾਰਕ ਬਚਨ ਜਿਹੜੇ ਗੁਰਬਾਣੀ ਉਚਾਰਨ ਕੀਤੀ ਹੈ।
ਸਲੋਕ ਮਹਲਾ ਪਹਿਲਾ। ਗਉ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨਾ ਜਾਏ।
ਕਹਿੰਦੇ ਨੇ ਕਿ ਇੱਕ ਪਾਸਿਓ ਤੇ ਤੁਸੀਂ ਗਊ ਦਾ ਗੋਬਰ ਲੈ ਕੇ ਚੌਂਕਾ ਸੁੱਚਾ ਕਰ ਦਿਓ। ਚੌਂਕਾ ਸੁੱਚਾ ਕਰਕੇ ਫਿਰ ਕਾਰਾਂ ਕੱਢਣਗੇ ਕਿ ਇਹਦੇ ਗੋਹੇ ਦੇ ਨਾਲ ਚੌਂਕਾ ਜਿਹੜਾ ਉਹ ਸੁੱਚਾ ਹੋ ਗਿਆ। ਇੱਕ ਪਾਸਿਓ ਤੁਸੀਂ ਬ੍ਰਾਹਮਣ ਨੂੰ ਵੀ ਬੜਾ ਪਵਿੱਤਰ ਮੰਨਦੇ ਹੋ, ਦੂਜੇ ਪਾਸੇ ਤੁਸੀਂ ਉਹਨੂੰ ਟੈਕਸ ਲਾ ਰਹੇ ਹੋ। ਔਰ ਜਿਸ ਗਊ ਨੂੰ ਪੈ ਟੈਕਸ ਲਾਉਂਦੇ ਹੋ, ਜਿਹਦਾ ਗੋਹਾ ਲੈ ਕੇ ਤੁਸੀਂ ਚੌਂਕਾ ਸੁੱਚਾ ਕਰਦੇ ਹੋ, ਕਿ ਇਹਦੇ ਨਾਲ ਚੌਂਕਾ ਸੁੱਚਾ ਹੋ ਜਾਂਦਾ, ਇਹਦੇ ਨਾਲ ਤਰਿਆ ਜਾ ਸਕਦਾ ਸੰਸਾਰ ਤੋਂ? ਕਹਿਣ ਲੱਗੇ ਨਹੀਂ, ਗੋਬਰ ਤਰਨ ਨਾ ਜਾਈ। ਕਹਿੰਦੇ ਇਹਦੇ ਨਾਲ ਤਰਿਆ ਨਹੀਂ ਜਾ ਸਕਦਾ ਹੈ।
ਤੋਤੇ ਟਿੱਕਾ ਤੈ ਜਪ ਮਾਲੇ, ਧਾਨ ਮਲੇ ਛਾਂ ਖਾਏ।
ਔਰ ਕਹਿੰਦੇ ਨੇ ਕਿ ਤੁਸੀਂ ਧੋਤੀ ਵੀ ਤੂੰ ਬੰਨੀ ਏ, ਟਿੱਕਾ ਵੀ ਲਾਇਆ, ਜਪ ਮਾਲੀ ਵੀ ਤੇਰੇ ਕੋਲ ਏ, ਪਰ ਜਿਹੜਾ ਧਾਨ ਹੈ ਭਾਵ ਜਿਹੜਾ ਧਨ ਦੌਲਤ ਹੈ ਉਹ ਤੂੰ ਮਲੇਸ਼ਿਆਂ ਦਾ ਖਾਂਦਾ ਹੈ।
ਅੰਤਰ ਪੂਜਾ ਪੜੇ ਕਿਤੇਬਾਂ, ਸੰਜਮ ਤੁਰਕਾ ਭਾਏ।
ਅੰਦਰ ਬਹਿ ਕੇ ਤੇ ਤੂੰ ਪੂਜਾ ਵੀ ਕਰਨਾ, ਉਹਨਾਂ ਤੋਂ ਲੁਕੋ ਕੇ, ਉਹਨਾਂ ਤੋਂ ਲੁਕੋ ਕੇ ਤੂੰ ਅੰਦਰ ਬਹਿ ਕੇ ਪੂਜਾ ਕਰਨਾ ਤੇ ਉਹਨਾਂ ਦੇ ਸਾਹਮਣੇ ਤੂੰ ਫਿਰ ਕਿਤੇਬ ਵੀ ਪੜ੍ਹਦਾ ਹੈ, ਕੁਰਾਨ ਦੀਆਂ ਜਿਹੜੀਆਂ ਕਿਤਾਬਾਂ ਤੂੰ ਉਹ ਵੀ ਪੜ੍ਹਦਾ ਹੈ, ਤੇ ਸੰਜਮ ਤੁਰਕਾ ਭਾਈ, ਤੇਰੀ ਜਿਹੜੀ ਰੀਤ ਹੈ ਉਹ ਤੂੰ ਤੁਰਕਾਂ ਵਾਲੀ ਹੀ ਅਪਣਾਈ ਹੋਈ ਹੈ।
ਛੋੜ ਲਿਆ ਪਾਖੰਡਾ, ਨਾਮ ਲੈ ਜਾਏ ਤਰੰਦਾ।
ਔਰ ਕਹਿਣ ਲੱਗੇ ਕਿ ਇਹ ਪਖੰਡ ਜਿਹੜੇ ਨੇ ਇਹਨਾਂ ਨੂੰ ਛੱਡੋ, ਪਖੰਡਾਂ ਨਾਲ ਗੱਲ ਨਹੀਂ ਬਣਦੀ। ਨਾਮ ਲਾਇਆ ਜਾਏ ਤਰੰਦਾ, ਨਾਮ ਦੇ ਜਪਣ ਦੇ ਨਾਲ ਹੀ ਇਸ ਭਵ ਸਾਗਰ ਤੋਂ ਪਾਰ ਹੋਇਆ ਜਾਣਾ। ਇਹੋ ਜਿਹੜੇ ਪਖੰਡ ਕਰਦੇ ਫਿਰਦੇ ਉਹਨਾਂ ਲੋਕਾਂ ਦੀਆਂ ਅੱਖਾਂ ਚ ਘੱਟਾ ਪਾਉਣ ਵਾਲੇ, ਇਹਦੇ ਨਾਲ ਗੱਲ ਨਹੀਂ ਬਣੀ ਬਣਦੀ, ਇਹਦੇ ਨਾਲ ਪਾਰ ਨਹੀਂ ਲੰਘਿਆ ਜਾਣਾ।
ਮਹੱਲਾ ਪਹਿਲਾ। ਮਾਨਸ ਖਾਣੇ ਕਰਹਿ ਨਿਵਾਸ।
ਔਰ ਕਹਿੰਦੇ ਨੇ ਕਿ ਜਿਹੜੇ ਲੋਕਾਂ ਦਾ ਖੂਨ ਪੈ ਪੀਂਦੇ ਨੇ, ਇਹ ਮੁਗਲ ਲੋਕ ਜਿਹੜੇ ਨੇ ਹਾਕਮ ਜਮਾਤ, ਨਮਾਜ਼ ਇਹ ਵੀ ਪੜ੍ਹਦੇ ਨੇ, ਕੋਈ ਕਾਜ਼ੀ ਹੈ, ਨਵਾਬ ਹੈ, ਇਹ ਵੀ ਨਮਾਜ਼ਾਂ ਪੜ੍ਹਦੇ ਨੇ, ਪਰ ਲੋਕਾਂ ਦਾ ਖੂਨ ਵੀ ਬੜਾ ਪੀਂਦੇ ਨੇ। ਇਸ ਕਰਕੇ ਕਹਿਣ ਲੱਗੇ ਕਿ ਮਾਨਸ ਖਾਣੇ ਕਰੇ ਨਵਾਜ਼, ਇਹ ਨਮਾਜ਼ਾਂ ਵੀ ਪੜ੍ਹਦੇ ਹਨ।
ਸ਼ੁਰੇ ਬਗੈਨ ਤਿੰਨ ਗੱਲ ਤਾਗ।
ਔਰ ਦੂਜੇ ਪਾਸੇ ਜਿਨ੍ਹਾਂ ਨੇ ਚੁਰੀ ਫੇਰੀ ਤੁਰੇ ਜਾਂਦੇ ਨੇ ਤੇ ਗਲ ਦੇ ਵਿੱਚ ਉਹਨਾਂ ਨੇ ਜਨੇਊ ਵੀ ਪਾਏ ਹੋਏ ਨੇ। ਤਾਗ ਦਾ ਅਰਥ ਹੈ ਧਾਗਾ, ਗਲ ਵਿੱਚ ਧਾਗਾ ਵੀ ਪਾਇਆ ਹੋਇਆ ਹੈ।
ਤਿੰਨ ਕਰ ਬ੍ਰਾਹਮਣ ਪੁਰ ਹੈ ਨਾਦ।
ਉਹ ਜਿਹੜੇ ਖੱਤਰੀ ਲੋਕ ਨੇ ਉਹਨਾਂ ਦੇ ਘਰ ਵਿੱਚ ਜਾ ਕੇ ਫਿਰ ਬ੍ਰਾਹਮਣ ਜਿਹੜਾ ਉਹ ਸੰਖ ਵੀ ਵਜਾਉਂਦਾ, ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹ ਸੰਖ ਵੀ ਪੂਰਦਾ ਹੈ।
ਉਹਨਾਂ ਵੇ ਆਵੇ ਉਹੀ ਸਾਧ।
ਔਰ ਜਿਹੜੇ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਘਰੋਂ ਧਨ ਦੌਲਤ ਲੈ ਕੇ ਆਉਂਦੇ ਨੇ, ਉਹਨਾਂ ਦੇ ਘਰ ਦਾ ਛੱਕਦੇ ਨੇ, ਉਹਨਾਂ ਨੂੰ ਵੀ ਤੇ ਉਹੀ ਫਿਰ ਸਵਾਦ ਆਉਂਦਾ ਹੈ।
ਕੂੜੀ ਰਾਸ ਕੂੜਾ ਵਪਾਰ।
ਇਹਨਾਂ ਦੀ ਜਿਹੜੀ ਰਾਸ ਪੂੰਜੀ ਹੈ ਇਹ ਵੀ ਕੂੜ ਹੈ, ਇਹਨਾਂ ਦਾ ਜੋ ਵਪਾਰ ਹੈ ਇਹ ਵੀ ਝੂਠ, ਇਹ ਝੂਠਾ ਵਪਾਰ ਹੈ।
ਕੂੜ ਬੋਲ ਕਰੇ ਆਹਾਰ।
ਔਰ ਝੂਠ ਬੋਲ ਬੋਲ ਕੇ ਉਹਦਾ ਹੀ ਆਹਾਰ ਜਿਹੜਾ ਉਹ ਕਰਦੇ ਹਨ।
ਸ਼ਰਮ ਧਰਮ ਕਾ ਡੇਰਾ ਦੂਰ।
ਔਰ ਸ਼ਰਮ ਧਰਮ ਤੇ ਜਿਹੜਾ ਇਹਨਾਂ ਕੋਲੋਂ ਦੂਰ ਚਲਾ ਗਿਆ, ਭਾਵ ਉਹ ਸ਼ਰਮ ਧਰਮ ਵਾਲੀ ਗੱਲ ਇਹਨਾਂ ਦੇ ਵਿੱਚ ਰਹੀ ਕੋਈ ਨਹੀਂ ਹੈ।
ਨਾਨਕ ਕੂੜ ਰਿਹਾ ਭਰਪੂਰ।
ਔਰ ਸਾਹਿਬ ਜੀ ਕਹਿੰਦੇ ਨੇ ਕਿ ਇੱਥੇ ਕੂੜ ਦੀ ਹੋਈ ਪ੍ਰਧਾਨਗੀ ਹੈ, ਕੂੜਾ ਜਿਹੜਾ ਹੈ ਝੂਠ ਜੋ ਹੈ ਉਹ ਹੀ ਪ੍ਰਧਾਨ ਹੈ, ਇਸ ਵੇਲੇ ਕੂੜ ਦੀ ਪ੍ਰਧਾਨਗੀ ਚੱਲ ਰਹੀ ਹੈ।
ਮੱਥੇ ਟਿੱਕਾ ਤੇੜ ਧੋਤੀ ਖਾਏ।
ਔਰ ਮੱਥੇ ਤੇ ਟਿੱਕਾ ਲਾਇਆ ਤੇ ਤੇੜ ਜਿਹੜੀ ਹੈ ਨਾ ਗੇਰੂਏ ਰੰਗ ਦੀ ਧੋਤੀ ਬੰਨੀ ਹੋਈ ਹੈ।
ਹੱਥ ਛੁਰੇ ਜਾਤ ਕਸਾਏ।
ਔਰ ਹੱਥ ਵਿੱਚ ਛੁਰੀ ਫੜ ਕੇ ਸਾਰੇ ਜਗਤ ਨੂੰ ਭਾਵ ਇਹ ਮਾਰ ਰਹੇ ਨੇ, ਲੁੱਟ ਰਹੇ ਨੇ, ਉਹਨਾਂ ਦਾ ਖੂਨ ਪੀ ਰਹੇ ਨੇ, ਜਗਤ ਦੇ ਕਸਾਈ ਬਣੇ ਹੋਏ ਹਨ।
ਨੀਲ ਵਸਤਰ ਪਹਿਰ ਹੋਵੇ ਪ੍ਰਵਾਨ।
ਔਰ ਇਹ ਜਿਹੜੇ ਖੱਤਰੀ ਲੋਕ ਸਨ ਇਹ ਵੀ ਜਦੋਂ ਉਹਨਾਂ ਦੀ ਮੁਲਾਜ਼ਮਤ ਕਰਦੇ ਨੇ ਤੇ ਉਸ ਵੇਲੇ ਨੀਲੇ ਰੰਗ ਦੇ ਕੱਪੜੇ ਪਾ ਕੇ ਉਹਨਾਂ ਕੋਲ ਜਾਣਾ ਤੇ ਤਾਂ ਉਹਨਾਂ ਨੂੰ ਉੱਥੇ ਪ੍ਰਵਾਨਗੀ ਮਿਲਦੀ ਸੀ ਆਉਣ ਦੀ। ਇਸ ਕਰਕੇ ਕਹਿਣ ਲੱਗੇ ਕਿ ਇਹ ਨੀਲੇ ਰੰਗ ਦੇ ਕੱਪੜੇ ਪਾ ਕੇ ਜਾਂਦੇ ਨੇ ਤਾਂ ਉੱਥੇ ਪ੍ਰਵਾਨ ਹੁੰਦੇ ਹਨ।
ਮਲੇਸ਼ ਧਾਨ ਲੈ ਪੂਜੇ ਪੁਰਾਣ,
ਮਲੇਸ਼ੀਆ ਦਾ ਧਾਨ ਲੈਂਦੇ ਨੇ, ਉਹਨਾਂ ਦਾ ਪੈਸਾ ਲੈ ਕੇ ਤੇ ਨਾਲ ਪ੍ਰਾਣ ਵੀ ਪੂਜਦੇ ਨੇ, ਪੂਜਾ ਵੀ ਕਰਦੇ ਹਨ।
ਅਪਾਖਿਆ ਕਾ ਕੁੱਠਾ ਬੱਕਰਾ ਖਾਣਾ,
ਅਪਾਖਿਆ ਕਾ ਕੁੱਠਾ ਭਾਵ ਅਰਬੀ ਭਾਸ਼ਾ ਪੜ੍ਹ ਕੇ ਜਿਹੜਾ ਕਲਮਾ ਪੜ੍ਹ ਕੇ ਉਹ ਬੱਕਰਾ ਕੋਹ ਕੇ ਮਾਰਦੇ ਨੇ, ਉਸ ਬੱਕਰੇ ਨੂੰ ਫਿਰ ਖਾਂਦੇ ਹਨ।
ਚੌਂਕੇ ਉੱਪਰ ਕਿਸੇ ਨਾ ਜਾਣਾ,
ਤੇ ਨਾਲ ਇਹ ਗੱਲ ਕਹਿੰਦੇ ਨੇ ਕਿ ਸਾਡੇ ਚੌਂਕੇ ਦੇ ਉੱਤੇ ਹੋਰ ਕੋਈ ਬੰਦਾ ਨਹੀਂ ਆਉਣਾ ਚਾਹੀਦਾ ਹੈ।
ਦੇ ਕੇ ਚੌਂਕਾ ਕੱਢੀ ਕਾਰ,
ਚੌਂਕਾ ਬਣਾ ਕੇ ਗਊ ਦਾ ਗੋਬਰ ਲਿਆ ਕੇ ਫਿਰ ਦੁਆਲੇ ਕਾਰਾਂ ਕੱਢਦੇ ਨੇ, ਕਾਰਾਂ ਕੱਢਦੇ ਨੇ ਕਿ ਇਹ ਚੌਂਕਾ ਜਿਹੜਾ ਇਹ ਪਵਿੱਤਰ ਹੋ ਗਿਆ। ਅਸੀਂ ਇਤਿਹਾਸ ਦੇ ਪੰਨੇ ਪੜ੍ਹਨੇ ਆ ਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਦੋਂ ਹਰਿਦੁਆਰ ਗਏ ਨਾ, ਤੇ ਉੱਥੇ ਮੇਰੇ ਪਾਤਸ਼ਾਹ ਜੀ ਸਵੇਰੇ ਸਵੇਰੇ ਕੀ ਵੇਖਿਆ ਕਿ ਇੱਕ ਬ੍ਰਾਹਮਣ ਜਿਹੜਾ ਉੱਚੀ ਆਵਾਜ਼ ਵਿੱਚ ਓਮ ਸ਼ਾਂਤੀ ਦਾ ਉਚਾਰਨ ਪਿਆ ਕਰਦਾ ਉੱਚੀ ਆਵਾਜ਼ ਵਿੱਚ, ਔਰ ਬੜੀ ਦੇਰ ਤੋਂ ਲੱਗਾ ਹੋਇਆ। ਉਸ ਨੇ ਪ੍ਰਸ਼ਾਦਾ ਪਾਣੀ ਤਿਆਰ ਕਰਨ ਲਈ ਅੱਗ ਬਾਲੀ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਨੇ ਮਰਦਾਨਿਆਂ ਆਪਾਂ ਵੀ ਕੋਈ ਪ੍ਰਸ਼ਾਦਾ ਪਾਣੀ ਦਾ ਆਹਰ ਕਰੀਏ, ਤੇ ਤੂੰ ਵੀ ਕਿਤੋਂ ਅੱਗ ਲੈ ਕੇ ਆ। ਮਹਾਰਾਜ ਅੱਗ ਕਿੱਥੋਂ ਲੈ ਕੇ ਆਵਾਂ, ਕਦੇ ਸਮਾਂ ਸੀ ਅੱਗ ਵੀ ਮੰਗਣੀ ਪੈਂਦੀ ਸੀ। ਕਹਿਣ ਲੱਗੇ ਮਹਾਰਾਜ ਅੱਗ ਕਿੱਥੋਂ ਲੈ ਕੇ ਆਵਾਂ, ਕਹਿਣ ਲੱਗੇ ਉਹ ਸਾਹਮਣੇ ਉਹ ਪੰਡਿਤ ਜੀ ਨੇ ਅੱਗ ਬਾਲੀ ਆ ਤੇ ਜਾ ਉਹਨਾਂ ਕੋਲੋਂ ਜਾ ਕੇ ਤੇ ਤੂੰ ਵੀ ਅੱਗ ਲੈ ਆ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਪਤਾ ਹੈ ਕਿ ਕਿਹੜੇ ਬੰਦੇ ਨੂੰ ਕਿਹੜਾ ਰੋਗ ਹੈ, ਇਹਦਾ ਇਲਾਜ ਕਿਵੇਂ। ਭਾਈ ਮਰਦਾਨੇ ਨੂੰ ਭੇਜਿਆ ਤੇ ਭਾਈ ਮਰਦਾਨੇ ਨੇ ਜਾ ਕੇ ਜਦੋਂ ਅੱਗ ਮੰਗੀ ਨਾ, ਤੇ ਜਿਹੜਾ ਬ੍ਰਾਹਮਣ ਉੱਚੀ ਆਵਾਜ਼ ਵਿੱਚ ਓਮ ਸ਼ਾਂਤੀ ਕਰਦਾ ਸੀ ਪਿਆ, ਉਹ ਤੇ ਅੱਗ ਦਾ ਰੂਪ ਹੋ ਗਿਆ। ਕਹਿਣ ਲੱਗਾ ਹੱਦ ਹੋ ਗਈ, ਤੂੰ ਇੱਕ ਸ਼ੂਦਰ ਤੇ ਮੇਰੇ ਚੌਂਕੇ ਚ ਆ ਗਿਆ, ਮੇਰਾ ਚੌਂਕਾ ਭ੍ਰਿਸ਼ਟ ਕਰ ਦਿੱਤਾ ਈ। ਮੈਂ ਸਵੇਰ ਦਾ ਗਊ ਦਾ ਗੋਬਰ ਲਿਆ ਕੇ ਚੌਂਕਾ ਸੁੱਚਾ ਕਰਕੇ ਮੈਂ ਕਾਰਾਂ ਕੱਢੀਆਂ ਤੇ ਤੂੰ ਇੱਕ ਸ਼ੂਦਰ ਨੇ ਮੇਰਾ ਚੌਂਕਾ ਭ੍ਰਿਸ਼ਟ ਕਰ ਦਿੱਤਾ, ਤੈਨੂੰ ਅੱਗ ਦੇਣੀ ਤੇ ਬੜੀ ਦੂਰ ਦੀ ਗੱਲ ਹੈ, ਮੇਰਾ ਤੇ ਜੀ ਕਰਦਾ ਤੈਨੂੰ ਅੱਗ ਲਾ ਕੇ ਹੀ ਸਾੜ ਦਿਆਂ। ਤੇ ਕੇਵਲ ਉਹਨੇ ਆਖਿਆ ਹੀ ਨਹੀਂ, ਬਲਦਾ ਹੋਇਆ ਚੋ ਫੜਿਆ ਤੇ ਭੱਜਿਆ ਭਾਈ ਮਰਦਾਨੇ ਨੂੰ ਮਾਰਨ ਵਾਸਤੇ। ਭਾਈ ਮਰਦਾਨਾ ਜੀ ਅੱਗੇ ਅੱਗੇ ਤੇ ਉਹ ਬ੍ਰਾਹਮਣ ਪਿੱਛੇ, ਜਦੋਂ ਪਹੁੰਚ ਗਿਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਕੋਲ, ਤੇ ਉਸ ਵੇਲੇ ਕਹਿੰਦੇ ਨੇ ਇੱਕੋ ਦਮ ਪਾਤਸ਼ਾਹ ਜੀ ਨੇ ਮੁਬਾਰਕ ਨੇਤਰ ਖੋਲੇ ਤੇ ਕਹਿਣ ਲੱਗੇ ਪੰਡਿਤ ਜੀ ਤੁਸੀਂ ਕਾਹਨੂੰ ਅੱਗ ਲੈ ਕੇ ਆਉਣੀ ਸੀ, ਮਰਦਾਨੇ ਨੂੰ ਦੇ ਦਿੰਦੇ ਆਪੇ ਲੈ ਆਉਂਦਾ। ਤੇ ਉਹ ਅੱਗੋਂ ਕਹਿਣ ਲੱਗਾ ਮੈਂ ਅੱਗ ਦੇਣ ਨਹੀਂ ਆਇਆ, ਮੈਂ ਤੇ ਅੱਗ ਲਾਉਣ ਆਇਆ। ਕਹਿਣ ਲੱਗੇ ਤੁਹਾਡੇ ਇਸ ਨੌਕਰ ਨੇ ਮੇਰਾ ਚੌਂਕਾ ਭ੍ਰਿਸ਼ਟ ਕਰ ਦਿੱਤਾ, ਮੈਂ ਗਊ ਦਾ ਗੋਬਰ ਲਿਆ ਕੇ ਕਾਰਾਂ ਕੱਢੀਆਂ ਚੌਂਕਾ ਸੁੱਚਾ ਕੀਤਾ, ਇਸ ਸ਼ੂਦਰ ਨੇ ਮੇਰਾ ਚੌਂਕਾ ਭ੍ਰਿਸ਼ਟ ਕਰ ਦਿੱਤਾ। ਤੇ ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਪੰਡਿਤ ਜੀ ਪਹਿਲੀ ਗੱਲ ਤੇ ਹੈ ਕਿ ਇਹ ਮੇਰਾ ਨੌਕਰ ਨਹੀਂ। ਕਹਿਣ ਲੱਗੇ ਫਿਰ ਤੁਹਾਡਾ ਸੇਵਕ ਹੈ। ਸਾਹਿਬ ਕਹਿੰਦੇ ਨੇ ਮੇਰਾ ਸੇਵਕ ਵੀ ਨਹੀਂ ਹੈ। ਤੇ ਪੁੱਛਿਆ ਫਿਰ ਇਹ ਕੌਣ ਹੈ, ਤੇ ਸਾਹਿਬ ਕਹਿੰਦੇ ਨੇ ਮਰਦਾਨਾ ਮੇਰਾ ਭਾਈ ਹੈ। ਕਹਿਣ ਲੱਗੇ ਤੇ ਮੇਰਾ ਭਰਾ ਹੈ। ਇਹ ਕੇਵਲ ਗੁਰੂ ਨਾਨਕ ਦੇ ਹਿੱਸੇ ਆਇਆ ਸਾਰਿਆਂ ਨੂੰ ਗਲੇ ਨਾਲ ਲਾਣਾ, ਜਿਨ੍ਹਾਂ ਨੂੰ ਲੋਕੀ ਲਾਹ ਕੇ ਦੂਰ ਸੁੱਟਦੇ ਸਨ ਉਹਨਾਂ ਨੂੰ ਵੀ ਗੁਰੂ ਨਾਨਕ ਨੇ ਗਲੇ ਨਾਲ ਲਾਇਆ। ਜਦੋਂ ਮਜ਼ਬਾਂ ਤੇ ਵਰਣਾਂ ਦੇ ਵਿਤਕਰੇ ਚੋਂ ਚੁਣਿਆ ਸਾਥੀ ਮਰਦਾਨਾ ਤੇ ਹੱਦ ਹੋ ਗਈ, ਆਇਆ ਕਰਨ ਦੀਵਾਨਗੀ ਦੂਰ ਉਸ ਨੂੰ ਦੁਨੀਆਂ ਕਿਹਾ ਦੀਵਾਨਾ ਤੇ ਹੱਦ ਹੋ ਗਈ, ਇੱਕੋ ਇੱਕ ਪੁੱਤਰ ਜਦੋਂ ਮਾਪਿਆਂ ਦਾ ਹੋਇਆ ਘਰੋਂ ਰਵਾਨਾ ਤੇ ਹੱਦ ਹੋ ਗਈ, ਜਦੋਂ ਉਸ ਦੇ ਸਾਜ ਆਵਾਜ਼ ਉੱਤੇ ਗਿਆ ਰੁੱਕ ਜ਼ਮਾਨਾ ਤੇ ਹੱਦ ਹੋ ਗਈ। ਫਿਰ ਕਹਿੰਦੇ ਨੇ ਰੋੜਾਂ ਜਾਣਿਆ ਸਖਤ ਫਲਾਦ ਨਾਲੋਂ, ਫੁੱਲਾਂ ਜਾਣਿਆ ਸੋਹਲ ਸਰੀਰ ਸੀ ਉਹ, ਰਾਏ ਬੁਲਾਰ ਲਈ ਅੱਲਾ ਸੀ ਗੁਰੂ ਨਾਨਕ, ਭੈਣ ਨਾਨਕੀ ਦਾ ਪਿਆਰਾ ਵੀਰ ਸੀ ਉਹ। ਇਹ ਗੁਰੂ ਨਾਨਕ ਦੇ ਹਿੱਸੇ ਆਇਆ। ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਪੰਡਿਤ ਜੀ ਤੂੰ ਇਸ ਚੌਂਕੇ ਦੀ ਤੇ ਬੜੀ ਚਿੰਤਾ, ਜਿਹਦੇ ਵਿੱਚ ਤੁਸੀਂ ਬਹਿ ਕੇ ਤੇ ਪ੍ਰਸ਼ਾਦਾ ਛਕਣਾ, ਪਰ ਜਿਸ ਚੌਂਕੇ ਵਿੱਚ ਉਸ ਪਰਮੇਸ਼ਰ ਨੇ ਬਹਿਣਾ ਕਦੇ ਉਹਦਾ ਵੀ ਸੋਚਿਆ ਕਿ ਨਹੀਂ। ਕਹਿਣ ਲੱਗੇ ਜੀ ਉਹ ਕਿਹੜਾ ਚੌਂਕਾ? ਸਾਹਿਬ ਕਹਿਣ ਲੱਗੇ ਇਹ ਤੇਰਾ ਹਿਰਦਾ ਰੂਪੀ ਚੌਂਕਾ ਹੈ, ਇਹਦੇ ਵਿੱਚ ਉਸ ਪਰਮਾਤਮਾ ਨੇ ਆ ਕੇ ਬੈਠਣਾ। ਪਰ ਭਲਿਆ ਤੈਨੂੰ ਇਸ ਚੌਂਕੇ ਦੀ ਚਿੰਤਾ ਹੈ, ਕਦੇ ਉਹਦੇ ਬਾਰੇ ਵੀ ਸੋਚਿਆ ਕਰ, ਇਹ ਤੇ ਪਰਮਾਤਮਾ ਨੇ ਸੰਗੀਤ ਦਾ ਰੂਪ ਧਰਤੀ ਤੇ ਭੇਜਿਆ ਭਾਈ ਮਰਦਾਨਾ, ਜਿਹਨੂੰ ਤੂੰ ਸ਼ੂਦਰ ਕਹਿ ਰਿਹਾ, ਪਰ ਕਦੇ ਆਪਣੇ ਅੰਦਰ ਝਾਤੀ ਮਾਰ, ਚਾਰ ਸ਼ੂਦਰ ਤੇਰੇ ਅੰਦਰ ਪਹਿਲਾਂ ਹੀ ਬੈਠੇ ਨੇ। ਪੁੱਛਿਆ ਮਹਾਰਾਜ ਉਹ ਕਿਹੜੇ? ਤੇ ਸਾਹਿਬ ਕਹਿੰਦੇ ਨੇ ਕਬੁੱਧ ਡੂਮਣੀ ਕੁਦਾਇਆ ਕੁਸਾਇਣ ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀ ਇਹ ਜਾਂ ਚਾਰੇ ਬੈਠੀਆਂ ਨਾਲ। ਤੇਰੀਆਂ ਬਾਹਰ ਦੀਆਂ ਕਾਰਾਂ ਕੱਢੀਆਂ ਕੀ ਕਰਨਗੀਆਂ? ਚਾਰ ਸ਼ੂਦਰ ਤੇ ਤੇਰੇ ਅੰਦਰ ਪਹਿਲਾਂ ਹੀ ਬੈਠੇ ਹੋਏ। ਐਸੀ ਵਿਚਾਰ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਦਿੱਤੀ ਕਿ ਉਸ ਬ੍ਰਾਹਮਣ ਦੀ ਵਿਚਾਰ ਨੂੰ ਹੀ ਬਦਲ ਕੇ ਰੱਖ ਦਿੱਤਾ। ਗੁਰੂ ਸਵਾਰਿਓ ਇਹ ਇੱਕ ਕਰਮ ਕਾਂਡ ਸੀ ਕਿ ਲੋਕ ਗਊ ਦਾ ਗੋਬਰ ਲਿਆ ਕੇ ਚੌਂਕਾ ਸੁੱਚਾ ਕਰਨੀਆਂ, ਕਾਰਾਂ ਕੱਢਣੀਆਂ, ਤੇ ਉਹਦੇ ਪਰਥਾਏ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਦੇਖ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ। ਜਿਹੜੇ ਝੂਠੇ ਲੋਕ ਨੇ, ਜਿਨ੍ਹਾਂ ਨੇ ਝੂਠ ਦਾ ਹੀ ਪੱਲਾ ਫੜਿਆ, ਉਹ ਆ ਕੇ ਉੱਪਰ ਬੈਠਦੇ ਹਨ।
ਮਤ ਪਿੱਟੇ ਮਤ ਪਿੱਟੇ,
ਕਹਿਣ ਲੱਗੇ ਕਿਤੇ ਸਾਡਾ ਚੌਂਕਾ ਪਿੱਟਿਆ ਨਾ ਜਾਏ, ਕਿਤੇ ਭ੍ਰਿਸ਼ਟ ਨਾ ਹੋ ਜਾਏ।
ਇਹ ਅੰਨ ਸਾਡਾ ਫਿੱਟੇ,
ਜੋ ਸਾਡਾ ਇਹ ਭੋਜਨ ਅਸੀਂ ਤਿਆਰ ਕਰਨ ਲੱਗੇ ਆ, ਕਿਤੇ ਇਹ ਵੀ ਭ੍ਰਿਸ਼ਟ ਨਾ ਹੋ ਜਾਏ, ਕਿਤੇ ਪਿੱਟਿਆ ਨਾ ਜਾਵੇ।
ਤਨ ਫਿੱਟ ਹੈ ਫੇੜ ਕੁਰੇਨ,
ਔਰ ਕਹਿੰਦੇ ਨੇ ਕਿ ਜਿਹੜਾ ਤਨ ਹੈ ਉਹ ਤੇ ਪਹਿਲਾਂ ਹੀ ਇਹਨਾਂ ਦਾ ਭ੍ਰਿਸ਼ਟਿਆ ਹੋਇਆ ਹੈ। ਜਦੋਂ ਸਾਰੇ ਕੰਮ ਹੀ ਭ੍ਰਿਸ਼ਟਿਆਂ ਵਾਲੇ ਕਰਨੇ ਨੇ, ਤੇ ਕਹਿੰਦੇ ਨੇ ਕਿ ਇਹਨਾਂ ਦੇ ਕੰਮ ਵੀ ਜਿਹੜੇ ਨੇ ਉਹ ਵੀ ਭ੍ਰਿਸ਼ਟੇ ਹੋਏ ਹਨ।
ਮਨ ਝੂਠੇ ਚੁਲੇ ਭਰੇਨ,
ਮਨ ਦੇ ਅੰਦਰ ਝੂਠ ਭਰੀ ਏ ਤੇ ਉਤੋਂ ਚੂਲੀਆਂ ਕਰੀ ਜਾ ਰਹੇ ਹਨ।
ਕਹੋ ਨਾਨਕ ਸੱਚ ਧਿਆਈ ਹੈ।
ਸਾਹਿਬ ਕਹਿੰਦੇ ਨੇ ਭਾਈ ਉਸ ਸੱਚ ਨੂੰ ਧਿਆਉਣਾ ਕਰੋ, ਉਹਦਾ ਨਾਮ ਜਪਣਾ ਕਰੋ।
ਸੁੱਚ ਹੋਵੇ ਤਾਂ ਸੱਚ ਪਾਈ ਹੈ।
ਜੇ ਤੁਹਾਡੇ ਕੋਲ ਸੁੱਚ ਹੋਵੇਗੀ ਤੇ ਤਾਂ ਹੀ ਸੱਚ ਦੇ ਨਾਲ ਜੁੜਿਆ ਜਾ ਸਕਦਾ। ਜਿੱਥੇ ਸੁੱਚ ਹੈ ਉੱਥੇ ਜਿੱਥੇ ਸਫਾਈ ਹੋਵੇ ਉੱਥੇ ਹੀ ਖੁਦਾਈ ਹੁੰਦੀ। ਇਸ ਕਰਕੇ ਜਿੱਥੇ ਸੁੱਚ ਹੈ ਉੱਥੇ ਹੀ ਸੱਚ ਹੈ, ਔਰ ਜਿੱਥੇ ਗੁਰੂ ਸਵਾਰਿਓ ਝੂਠ ਹੋਵੇ, ਝੂਠ ਤੇ ਝੂਠ ਇਹ ਇਕੱਠੇ ਹੁੰਦੇ ਨੇ, ਸੱਚ ਔਰ ਸੁੱਚ ਇਹ ਇਕੱਠੇ ਰਹਿੰਦੇ ਨੇ। ਤੋ ਕਹਿਣ ਲੱਗੇ ਸੱਚ ਦੇ ਨਾਲ ਤੁਸੀਂ ਸਾਂਝ ਪਾਓ ਤਾਂ ਸੁੱਚੇ ਹੋ ਸਕੋਗੇ।
ਚੌਪਏ ਸੁਣ ਸਤਿਗੁਰੂ ਤੇ ਤਰਕ ਸਮੇਤਾ,
ਇਹ ਜਦੋਂ ਤਰਕ ਭਰੇ ਸ਼ਬਦ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਕੋਲੋਂ ਸਰਵਣ ਕੀਤੇ ਹਨ।
ਪਰਿਓ ਚਰਨ ਖਤਰੇ ਚਿੱਤ ਚੇਤਾ,
ਔਰ ਕਹਿੰਦੇ ਨੇ ਉਹ ਖੱਤਰੀ ਜਿਹੜਾ ਸੀ ਨਾ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਤੇ ਚਰਨਾਂ ਤੇ ਡਿੱਗ ਪਿਆ।
ਮੈਂ ਭੁੱਲੋ ਤਮ ਮਾਰਗ ਪਾਇਓ,
ਪਾਤਸ਼ਾਹ ਜੀ ਮੈਂ ਭੁੱਲ ਗਿਆ ਸੀ, ਮੈਂ ਆਪਣੇ ਧਰਮ ਨੂੰ ਵੀ ਛੱਡ ਬੈਠਾ ਸੀ, ਮੈਂ ਆਪਣੇ ਅੰਦਰ ਦੀ ਜ਼ਮੀਰ ਨੂੰ ਵੀ ਮਾਰ ਬੈਠਾ ਸੀ, ਪਰ ਤੁਸੀਂ ਮੈਨੂੰ ਅੱਜ ਸਿੱਧੇ ਮਾਰਗ ਤੇ ਪਾ ਦਿੱਤਾ ਹੈ।
ਤਨ ਲਾਲਚ ਤੇ ਚਿੱਤ ਬਰਮਾਇਓ,
ਔਰ ਕਹਿੰਦੇ ਨੇ ਜਿਹੜਾ ਚਿੱਤ ਧਨ ਦੇ ਲਾਲਚ ਵਿੱਚ ਫਸਿਆ ਹੋਇਆ ਸੀ, ਤੁਸੀਂ ਉਸ ਪਾਸਿਓਂ ਇਸ ਨੂੰ ਹਟਾਇਆ ਹੈ।
ਫੇਰ ਕਿਰਪਾ ਕਰ ਨਾਮ ਦੜਾਵਾਂ,
ਔਰ ਤੁਸੀਂ ਮਿਹਰ ਦੀ ਨਜ਼ਰ ਕਰਕੇ, ਮਿਹਰ ਦੀ ਦ੍ਰਿਸ਼ਟੀ ਕਰਕੇ ਨਾਮ ਦ੍ਰਿੜ ਕਰਵਾਇਆ ਹੈ।
ਤਰਿਓ ਕਾਸ਼ਤੇ ਮੋਹ ਨਸਾਵਾਂ,
ਔਰ ਕਹਿੰਦੇ ਨੇ ਕਿ ਜਿਹੜਾ ਮੈਂ ਕਸ਼ਟ ਦੇ ਵਿੱਚ ਫਸਿਆ ਹੋਇਆ ਸੀ ਉਹਦੇ ਵੱਲੋਂ ਵੀ ਮੇਰਾ ਤੁਸੀਂ ਪਾਰ ਉਤਾਰਾ ਕੀਤਾ, ਔਰ ਮੋਹ ਤੋਂ ਵੀ ਮੈਨੂੰ ਤੁਸੀਂ ਦੂਰ ਕੀਤਾ ਹੈ।
ਬਹੁਰ ਗਏ ਉਦਿਆਨ ਮਜ਼ਾਰਾ,
ਔਰ ਫਿਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਉਦਿਆਨ ਭਾਵ ਜੰਗਲ ਵਿੱਚ ਚਲੇ ਗਏ ਹਨ।
ਵੈਸੇ ਤਹਿ ਜਗ ਔਰ ਕਰਤਾਰਾ,
ਔਰ ਉੱਥੇ ਜਾ ਕੇ ਜਿਹੜੇ ਸਾਰੇ ਜਗਤ ਦਾ ਭਲਾ ਕਰਨ ਵਾਲੇ ਜਗਤ ਦੇ ਗੁਰੂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਪਰਮਾਤਮਾ ਦਾ ਰੂਪ ਉਹ ਉੱਥੇ ਜਾ ਕੇ ਬੈਠ ਗਏ ਹਨ।
ਦੋਹਰਾ ਪੁਨ ਪੁਰ ਬਰੇ ਨਾਇਕੈ ਬਾਹਰ ਬਸਰ ਰਹਿਣ।
ਔਰ ਫਿਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਨਹੀਂ ਆਏ, ਔਰ ਉਹ ਦਿਨੇ ਰਾਤ ਉੱਥੇ ਹੀ ਬੈਠੇ ਰਹਿੰਦੇ ਹਨ।
ਸਮਾਂ ਬਤਾਵੇ ਸਤਿਗੁਰੂ ਸ੍ਰੀ ਅੰਗਦ ਸੁਣ ਬੈਨ।
ਔਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਸਰਵਣ ਕਰੋ ਕਿ ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਆਪਣਾ ਸਮਾਂ ਬਤੀਤ ਕਰ ਰਹੇ ਸਨ।
ਚੌਪਈ ਬਾਲਾ ਬਨਤ ਬੋਹਰੋ ਮੂਲਾ।
ਔਰ ਕਹਿੰਦੇ ਨੇ ਕਿ ਫੇਰ ਭਾਈ ਬਾਲਾ ਜੀ ਕਹਿਣ ਲੱਗੇ ਕਿ ਦੁਬਾਰਾ ਜਿਹੜਾ ਭਾਈ ਮੂਲਾ
ਲਖਤ ਨਾ ਭੇਦਾ ਭਰਮ ਹੈ ਭੁੱਲਾ।
ਜਿਹਨੇ ਭੇਦ ਨੂੰ ਨਹੀਂ ਜਾਣਿਆ ਤੇ ਭਰਮ ਦੇ ਵਿਚ ਹੀ ਭੁੱਲਿਆ ਹੋਇਆ ਤੁਰਿਆ ਫਿਰਦਾ ਹੈ।
ਭਇਓ ਤਿਆਰ ਚਲਨ ਜ ਨਗਰਾ।
ਔਰ ਉਹ ਹੁਣ ਤਿਆਰ ਹੋ ਗਿਆ ਆਪਣੇ ਨਗਰ ਜਾਣ ਵਾਸਤੇ। ਭਾਈ ਮੂਲਾ ਉਹ ਆਪਣੀ ਨਗਰੀ ਨੂੰ ਜਾਣ ਵਾਸਤੇ ਹੁਣ ਤਿਆਰ ਹੋਇਆ ਹੈ।
ਸਦਨ ਸੰਭਾਰਨ ਕਾਰਜ ਸਗਰਾ।
ਆਪਣੇ ਘਰ ਦਾ ਸਾਰਾ ਕੰਮ ਕਾਰ ਜਿਹੜਾ ਉਹਨੂੰ ਸੰਭਾਲਣ ਵਾਸਤੇ ਹੁਣ ਵਾਪਸ ਜਾਣ ਲਈ ਪਿੰਡ ਤਿਆਰ ਹੋ ਪਿਆ ਹੈ।
ਆਨ ਸੋਹਮ ਗਿਰਾ ਉਚਾਰੀ।
ਔਰ ਫਿਰ ਉਸਨੇ ਮੁੱਖ ਤੋਂ ਇੱਕ ਗਿਰਾ ਉਚਾਰੀ ਭਾਵ ਇੱਕ ਬੋਲ ਉਚਾਰਨ ਕੀਤਾ ਹੈ।
ਸੁਣੋ ਸੁਲੱਖਣੀ ਸੁਤਾ ਹਮਾਰੀ।
ਕਹਿਣ ਲੱਗਾ ਮੇਰੀ ਇਹ ਬੱਚੀ ਏ ਸੁਲੱਖਣੀ ਏ, ਹੁਣ ਸਾਡੀ ਗੱਲ ਧਿਆਨ ਨਾਲ ਸੁਣ।
ਏਠਾ ਆਪਣਾ ਤੋਰ ਕਛ ਕਾਜਾ।
ਔਰ ਕਹਿਣ ਲੱਗੇ ਕਿ ਇੱਥੇ ਰਹਿਣ ਦਾ ਹੁਣ ਤੇਰਾ ਕੋਈ ਵੀ ਕੰਮ ਨਹੀਂ ਰਹਿ ਗਿਆ ਹੈ।
ਤਾ ਪਤ ਪਾਪ ਖੇਰ ਤਜ ਲਾਜਾ।
ਔਰ ਤੇਰਾ ਪਤੀ ਤੇ ਹੁਣ ਲੱਜ ਛੱਡ ਕੇ ਤੇ ਫਕੀਰ ਹੋ ਗਿਆ ਹੈ।
ਅਪਰਹ ਕਵਨ ਕਰੇ ਨਿਰਬਾਹ।
ਔਰ ਤੇਰਾ ਨਿਰਬਾਹ ਜਿਹੜਾ ਹੁਣ ਇਹ ਕਿਸ ਤਰ੍ਹਾਂ ਇੱਥੇ ਚੱਲੇਗਾ, ਤੇਰਾ ਕਿਵੇਂ ਗੁਜ਼ਾਰਾ ਹੋਵੇਗਾ।
ਸਦਨ ਚਲੋ ਬਜਵੈ ਸੁਖ ਤਹਿਵਾਂ।
ਔਰ ਸਾਡੇ ਨਾਲ ਘਰ ਚੱਲੋ ਭਾਵ ਆਪਣੇ ਪੇਕੇ। ਕਹਿਣ ਲੱਗੇ ਵੀ ਸਾਡੇ ਨਾਲ ਤੁਸੀਂ ਘਰ ਚੱਲੋ ਤੇ ਉੱਥੇ ਸੁਖ ਆਰਾਮ ਦੇ ਨਾਲ ਤੁਸੀਂ ਰਹਿਣਾ ਕਰੋ।
ਕਰਮ ਚੰਦ ਹੈ ਸੁਤਾ ਤੁਮਾਰੇ।
ਔਰ ਤੇਰੇ ਮਾੜੇ ਕਰਮ ਹਨ,
ਕਰ ਉਜਰਿਓ ਇਸ ਹਾਲ ਪਤਾਰੇ।
ਔਰ ਇਸ ਕਰਕੇ ਹੀ ਪਤੀ ਦਾ ਘਰ ਜਿਹੜਾ ਇਸ ਤਰ੍ਹਾਂ ਤੇਰਾ ਉਜੜ ਗਿਆ ਹੈ।
ਦੋਹਰਾ ਪੰਤ ਨਾਨਕੀ ਬਦੰਤੇ ਇਉ ਨਾ ਬਣੇ ਇਹ ਬਾਤ।
ਇਹ ਜਦੋਂ ਗੱਲਾਂ ਸੁਣੀਆਂ ਤੇ ਭੈਣ ਨਾਨਕੀ ਫਿਰ ਵਿੱਚੋਂ ਬੋਲ ਪਏ। ਭੈਣ ਨਾਨਕੀ ਕਹਿਣ ਲੱਗੇ ਕਿ ਇਸ ਤਰ੍ਹਾਂ ਗੱਲ ਨਹੀਂ ਹੁਣ ਬਣਨੀ ਹੈ।
ਕਿਉਂ ਪਰਜਾਈ ਕੋ ਅਵੈ ਜਾਣ ਦਿਓ ਸੰਗਤਾਤ।
ਕਹਿਣ ਲੱਗੀ ਮੈਂ ਹੁਣ ਇਸ ਤਰ੍ਹਾਂ ਆਪਣੀ ਭਰਜਾਈ ਨੂੰ ਤੁਹਾਡੇ ਨਾਲ ਕਿਵੇਂ ਜਾਣ ਦਿਆਂਗੀ। ਮੈਂ ਆਪਣੀ ਭਰਜਾਈ ਨੂੰ ਇਸ ਤਰ੍ਹਾਂ ਨਹੀਂ ਜਾਣ ਦੇਣਾ ਹੈ।
ਚੌਪਈ ਇੱਕ ਤੋ ਕਰੇ ਭਰਾਤ ਗਤ ਐਸੇ।
ਔਰ ਕਹਿੰਦੇ ਨੇ ਇੱਕ ਤੇ ਭਰਾ ਨੇ ਅਜਿਹੀ ਹਾਲਤ ਕੀਤੀ ਹੋਈ ਹੈ।
ਦੁਤੇ ਜਾਤ ਭਰਜਾਈ ਤੈਸੇ।
ਔਰ ਦੂਜੀ ਮੇਰੀ ਭਰਜਾਈ ਵੀ ਇੱਥੋਂ ਚਲੀ ਜਾਵੇ।
ਕਹਿਵ ਦਿਓਰ ਮੈਂ ਧੀਰਜ ਧਰਿਓ।
ਔਰ ਕਿਸ ਤਰ੍ਹਾਂ ਮੈਂ ਆਪਣੇ ਹਿਰਦੇ ਦੇ ਵਿੱਚ ਧੀਰਜ ਨੂੰ ਧਾਰਨ ਕਰਾਂਗੀ, ਭਾਵ ਕਿ ਧੀਰਜ ਇਸ ਤਰ੍ਹਾਂ ਨਹੀਂ ਰਹਿ ਸਕਦਾ ਹੈ।
ਨਿਜ ਮਨ ਪਰਚਾ ਕਹਿ ਸੰਗ ਕਰਿਓ।
ਔਰ ਕਹਿੰਦੇ ਨੇ ਕਿ ਮੈਂ ਆਪਣੇ ਮਨ ਦਾ ਪਰਚਾਵਾ ਭਾਵ ਕਿਸ ਤਰ੍ਹਾਂ ਕਰਾਂਗੀ, ਮੇਰਾ ਮਨ ਇੱਥੇ ਕਿਵੇਂ ਲੱਗੇਗਾ।
ਚੰਦੋ ਰਾਣੀ ਬੈਨ ਲਾਏ।
ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਸੱਸ ਚੰਦੋ ਰਾਣੀ ਉਹ ਇਸ ਤਰ੍ਹਾਂ ਬੋਲੀ ਹੈ।
ਕਹਿ ਅਵਲਾਂਬਾ ਰਹਿ ਇਹ ਜਾਏ।
ਕਿਹਦੇ ਆਸਰੇ ਤੇ ਹੁਣ ਇਹ ਇੱਥੇ ਰਹੇਗੀ।
ਜੇ ਕੋ ਪਰਤਾ ਪਿਓ ਫਕੀਰਾ।
ਜਿਹਦਾ ਪਤੀ ਹੀ ਫਕੀਰ ਹੋ ਗਿਆ ਹੈ।
ਤਰੇ ਧੀਰ ਕਿਉਂ ਪਈ ਅਧੀਰਾ।
ਔਰ ਉਹ ਕਿਵੇਂ ਧੀਰਜ ਧਾਰ ਕਰ ਸਕਦੀ ਹੈ, ਉਹ ਕਿਹਦੇ ਆਸਰੇ ਤੇ ਇੱਥੇ ਰਵੇ, ਕਿਹੜਾ ਉਹਦਾ ਸਹਾਰਾ ਇੱਥੇ ਬਣੇਗਾ।
ਇਹਾਂ ਰਹਿਣ ਬਣੇ ਨਹਿ ਤਹਿ ਕੋ।
ਕਹਿੰਦੇ ਹੁਣ ਤੇ ਇੱਥੇ ਰਹਿਣਾ ਬਣਦਾ ਹੀ ਨਹੀਂ ਹੈ।
ਨਿਕਟ ਨਾ ਸਾਸ ਸਸਰ ਘਰ ਜਹਿ ਕੋ।
ਔਰ ਨੇੜੇ ਕੋਈ ਸੱਸ ਜਾਂ ਸਹੁਰੇ ਦਾ ਘਰ ਵੀ ਨਹੀਂ ਹੈ।
ਕਰਕੇ ਖਰਚਾ ਨਕਜੇ।
ਔਰ ਘਰ ਦੇ ਜਿਹੜੇ ਖਰਚੇ ਹੁੰਦੇ ਨੇ ਇਹ ਬਹੁਤ ਹੁੰਦੇ ਹਨ।
ਹਿਤੂ ਬਿਨਾ ਕੋ ਸਾਰ ਨਾ ਲਈ।
ਔਰ ਕੋਈ ਆਪਣੇ ਤੋਂ ਬਗੈਰ ਕੋਈ ਸਾਰ ਨਹੀਂ ਲੈਂਦਾ, ਇਸ ਕਰਕੇ ਅਸੀਂ ਇਹਨੂੰ ਕਿਵੇਂ ਇੱਥੇ ਛੱਡ ਜਾਈਏ।
ਐ ਆਤਮਾ ਜੇ ਬੈਸ ਲਾਗਾ ਹਿਰਦੇ ਨਾ ਸੁਧ ਤਨ ਕੋਏ।
ਇਹਦੇ ਪੁੱਤਰ ਵੀ ਅਜੇ ਛੋਟੇ ਨੇ, ਉਹਨਾਂ ਨੂੰ ਹਾਲੇ ਕਿਸੇ ਗੱਲ ਦੀ ਸੋਝੀ ਨਹੀਂ ਹੈ।
ਪਿਤਾ ਨਾਨ ਦੁਲਾਰੇ ਭੈ ਨਾਥ ਸਮ ਸੋਏ।
ਔਰ ਪਿਤਾ ਵੀ ਆ ਕੇ ਪਿਆਰ ਨਹੀਂ ਕਰਦਾ, ਬਾਪ ਦੇ ਅੰਦਰ ਵੀ ਪਿਆਰ ਨਹੀਂ, ਉਹ ਵੀ ਛੱਡ ਕੇ ਤੁਰ ਗਿਆ। ਔਰ ਇਹ ਤੇ ਵਿਚਾਰੇ ਇਸ ਤਰ੍ਹਾਂ ਨੇ ਜਿਵੇਂ ਕੋਈ ਯਤੀਮ ਹੋਣ, ਇਸ ਤਰ੍ਹਾਂ ਇਹਨਾਂ ਦੀ ਹਾਲਤ ਹੋ ਗਈ ਹੈ।
ਕਹਿ ਆਧਾਰ ਇਹ ਦੋ ਬਾਲਕ,
ਔਰ ਕਹਿਣ ਲੱਗੇ ਕਿ ਇਹ ਦੋਵੇਂ ਜਿਹੜੇ ਬਾਲਕ ਹਨ, ਇਹਨਾਂ ਦਾ ਕੀ ਆਧਾਰ ਹੈ, ਇਹਨਾਂ ਦਾ ਕੀ ਆਸਰਾ ਹੈ।
ਹਮ ਘਰ ਚੱਲ ਹੈ ਵੈ ਪਾਲਕ,
ਔਰ ਅਸੀਂ ਆਪਣੇ ਘਰ ਲੈ ਕੇ ਜਾਂਦੇ ਹਾਂ ਤੇ ਇਹਨਾਂ ਦਾ ਉੱਥੇ ਅਸੀਂ ਪਾਲਣ ਪੋਸ਼ਣ ਕਰਾਂਗੇ।
ਸੁਰਤ ਸੰਭਾਲੇ ਕਰੇ ਕਮਾਏ,
ਔਰ ਜਦੋਂ ਵੱਡੇ ਹੋਣਗੇ ਸੁਰਤ ਸੰਭਾਲਣਗੇ ਤੇ ਆਪੇ ਇਹ ਵੀ ਕੰਮ ਕਾਰ ਕਰਨਗੇ, ਕਮਾਈ ਕਰਨਗੇ।
ਦੇਹ ਅਨਕਾ ਬਿਦ ਸੁਖ ਨੇ ਜਮਾਏ,
ਔਰ ਫੇਰ ਆਪਣੀ ਮਾਈ ਭਾਵ ਆਪਣੀ ਮਾਂ ਨੂੰ, ਮਾਤਾ ਸੁਲੱਖਣੀ ਨੂੰ, ਇਹ ਬੱਚੇ ਵੱਡੇ ਹੋ ਕੇ ਕਮਾਈ ਕਰਨਗੇ ਤੇ ਸੁਖ ਦੇਣਗੇ, ਉਹ ਵੀ ਸੁਖ ਦਾ ਸਾਹ ਲਵੇਗੀ।
ਭਨੇ ਨਾਨਕੀ ਮਾਸੀ ਸੁਣੀਏ,
ਫਿਰ ਭੈਣ ਨਾਨਕੀ ਕਹਿਣ ਲੱਗੇ, ਮਾਸੀ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ।
ਤੂੰ ਸਿਆਣੀ ਨਿਜ ਮਨ ਮਹਿ ਗੁਰੀਏ,
ਔਰ ਕਹਿਣ ਲੱਗੇ ਕਿ ਤੂੰ ਤੇ ਸਿਆਣੀ ਏ, ਤੂੰ ਇਸ ਗੱਲ ਦੀ ਆਪਣੇ ਮਨ ਵਿਚ ਵਿਚਾਰ ਕਰ।
ਭਰਾਤਾ ਪਰਮੇਸ਼ਰ ਸਮ ਰੂਪਾ,
ਮੇਰਾ ਜਿਹੜਾ ਭਰਾ ਏ ਨਾ, ਉਹ ਪਰਮੇਸ਼ਰ ਦਾ ਰੂਪ ਹੈ, ਉਹ ਕੋਈ ਆਮ ਮਨੁੱਖ ਨਹੀਂ, ਉਹ ਤੇ ਪਰਮੇਸ਼ਰ ਦਾ ਰੂਪ ਹੈ।
ਜਿਹ ਕੇ ਕਰਤਵ ਜਗਤ ਅਨੁਪਾ,
ਔਰ ਜਿਹਦੇ ਐਸੇ ਕਰਤਵ ਨੇ, ਉਹਦੇ ਐਸੇ ਵਿਚਾਰ ਨੇ, ਐਸੇ ਕੰਮ ਹਨ ਜਿਹਦੇ ਕਾਰਨ ਜਗਤ ਵੀ ਜਿਹੜਾ ਅਨੁਪਮ ਹੋ ਗਿਆ ਹੈ।
ਮਾਨਵ ਕੇ ਨਾ ਕਰਮ ਹੈ ਐਸੇ,
ਇਹ ਆਮ ਮਨੁੱਖ ਦੇ ਕਰਮ ਜਿਹੜੇ ਨੇ ਇਸ ਤਰ੍ਹਾਂ ਨਹੀਂ ਹੋ ਸਕਦੇ ਜਿਵੇਂ ਮੇਰਾ ਭਰਾ ਕਰਦਾ। ਭਾਵ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵੱਲੋਂ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਉਹ ਕਰਦੇ ਨੇ ਨਾ, ਇਹ ਆਮ ਮਨੁੱਖ ਦੇ ਵਸ ਦੀ ਗੱਲ ਨਹੀਂ ਹੈ।
ਕਰਤਾ ਅਲੋਕਕ ਬਹੁ ਬਿਦ ਜੈਸੇ,
ਔਰ ਕਹਿੰਦੇ ਨੇ ਕਰਤ ਅਲੋਕਕ ਬਹੁ ਬਿਦ ਜੈਸੇ, ਜਿਵੇਂ ਕਹਿੰਦੇ ਨੇ ਅਲੋਕਕ ਹੀ ਉਹ ਕਾਰਜ ਜਿਹੜੇ ਨੇ ਉਹ ਕਰ ਰਹੇ ਹਨ।
ਫੇਰ ਤਾਂ ਸੁਣਤੇ ਹੋ ਹੋਤ ਅਚੰਭਾ,
ਔਰ ਉਹਨਾਂ ਦੇ ਉਹ ਜਿਹੜੇ ਕੰਮ ਨੇ ਉਹਨਾਂ ਨੂੰ ਜਦੋਂ ਵੇਖੀ ਦੇ ਸੁਣੀ ਦੇ ਤੇ ਬਹੁਤ ਜ਼ਿਆਦਾ ਹੈਰਾਨੀ ਵੀ ਹੁੰਦੀ ਹੈ।
ਸਪਥ ਮੋਹੇ ਨਾ ਉਚਰੋ ਦੰਬਾ,
ਸਪਤ ਤੋਂ ਭਾਵ ਹੁੰਦਾ ਹੈ ਸਹੁ, ਸਪ ਕਹਿਣ ਲੱਗੇ ਕਿ ਮੈਨੂੰ ਇਸ ਗੱਲ ਦੀ ਸਹੁ ਹੈ ਕਿ ਮੈਂ ਕੋਈ ਝੂਠ ਨਹੀਂ ਬੋਲ ਰਹੀ ਹਾਂ।
ਸਗਲ ਨਗਰ ਨਰ ਪਰਸ ਪਰ ਉਚਰਤ ਪੈ ਬਹੁ ਬਾਰ,
ਔਰ ਕਹਿੰਦੇ ਨੇ ਕਿ ਸਾਰੇ ਨਗਰ ਦੇ ਜਿਹੜੇ ਮਨੁੱਖ ਨੇ ਨਾ, ਲਗਾਤਾਰ ਇਹ ਬਾਰ ਬਾਰ ਕਹਿੰਦੇ ਹਨ।
ਸਰਬ ਦਰਬ ਖਰਚਨ ਕਰੈ ਟੁੱਟਾ ਹੋਏ ਅਪਾਰ,
ਕਹਿੰਦੇ ਨੇ ਕਿ ਇਹ ਸਾਰਾ ਧਨ ਜਿਹੜਾ ਇਹ ਖਰਚ ਕਰ ਦਿੰਦਾ, ਪਰ ਕਮਾਲ ਦੀ ਗੱਲ ਹੈ ਕਿ ਟੋਟਾ ਫਿਰ ਵੀ ਨਹੀਂ ਆਉਂਦਾ, ਘਾਟਾ ਫਿਰ ਵੀ ਨਹੀਂ ਪੈਂਦਾ। ਜਿੰਨਾ ਇਹ ਖਰਚ ਕਰਦਾ ਓਨਾ ਹੀ ਜ਼ਿਆਦਾ ਵੱਧਦਾ ਜਾਂਦਾ, ਇਹਨੂੰ ਕਦੇ ਟੋਟਾ ਨਹੀਂ ਆਉਂਦਾ ਹੈ।
ਕੋਈ ਦਰਬ ਕੋ ਜਾਵੇ ਭਾਜੂ,
ਔਰ ਕਈ ਲੋਕ ਕਹਿੰਦੇ ਨੇ ਕਿ ਸਾਰਾ ਧਨ ਗਵਾ ਕੇ ਤੇ ਹੁਣ ਦੌੜ ਜਾਏਗਾ, ਹੁਣ ਭੱਜ ਜਾਏਗਾ।
ਕਿਦੋਂ ਗਏ ਖਾਨਨ ਸਿਰ ਤਾਜੂ,
ਔਰ ਜਦੋਂ ਇਹ ਦੌੜ ਗਿਆ ਤੇ ਫੇਰ ਕਹਿੰਦੇ ਨੇ ਖਾਨ ਜਿਹੜਾ ਇਹਨੂੰ ਫੜ ਕੇ ਇਹਨੂੰ ਗ੍ਰਿਫ਼ਤਾਰ ਕਰਕੇ ਲਿਆਵੇਗਾ।
ਕਿਤ ਕੇ ਆਣ ਕੇ ਹਮ ਪਾਸਾ,
ਤੇ ਕਈ ਸਾਡੇ ਕੋਲ ਆ ਕੇ ਕਹਿੰਦੇ ਨੇ, ਇਹ ਭੈਣ ਨਾਨਕੀ ਜੀ ਦੱਸ ਰਹੇ ਨੇ ਉਹਨਾਂ ਨੂੰ ਕਿ ਕਈ ਲੋਕ ਜਿਹੜੇ ਨੇ ਉਹ ਸਾਡੇ ਕੋਲ ਆ ਕੇ ਇਹ ਗੱਲਾਂ ਕਰਦੇ ਹਨ।
ਸੁਣੇ ਬਲੋਕੇ ਮਨ ਹੈ ਤਰਾਸਾ,
ਔਰ ਜਦੋਂ ਅਸੀਂ ਸੁਣਦੇ ਹਾਂ, ਜਦੋਂ ਅਸੀਂ ਵੇਖਦੇ ਹਾਂ ਤੇ ਉਦੋਂ ਕਈ ਵਾਰੀ ਮਨ ਵਿਚ ਡਰ ਵੀ ਆਉਂਦਾ ਇਸ ਗੱਲ ਦਾ। ਜਦੋਂ ਇਹੋ ਜਿਹੀਆਂ ਵਾਰਦਾਤਾਂ ਹੁੰਦੀਆਂ ਨੇ ਤੇ ਸਾਡੇ ਮਨ ਵਿਚ ਇਹ ਭੈ ਇਹ ਡਰ ਵੀ ਆਉਂਦਾ ਹੈ।
ਖਰਚੇ ਦਾਰੋ ਨਰੇਸ਼ ਸਮਾਨਾ,
ਔਰ ਇਹ ਜਿਹੜਾ ਧਨ ਦੌਲਤ ਖਰਚਦਾ ਹੈ ਨਾ, ਗੁਰੂ ਨਾਨਕ ਵੱਲੋਂ ਕਹਿੰਦੇ ਨੇ ਇਹ ਰਾਜਿਆਂ ਵਾਂਗੂ ਖਰਚਦੇ ਨੇ। ਨਰੇਸ਼ ਸਮਾਨਾ, ਨਰੇਸ਼ ਕਹਿੰਦੇ ਨੇ ਰਾਜੇ ਨੂੰ, ਰਾਜਿਆਂ ਦੀ ਤਰ੍ਹਾਂ ਇਹ ਧਨ ਜਿਹੜਾ ਉਹ ਖਰਚਦੇ ਹਨ।
ਜਾਚ ਨਾ ਕੋ ਸ਼ੂਸ਼ ਪਿਆਨਾ,
ਔਰ ਕਹਿੰਦੇ ਨੇ ਕਿ ਸ਼ੂਸ਼ ਕਹਿੰਦੇ ਨੇ ਕੋਈ ਮੰਗਤਾ, ਜਿਹੜਾ ਜਿਹੜਾ ਮੰਗਤਾ ਵੀ ਕੋਈ ਆਉਂਦਾ, ਕੋਈ ਲੋੜਵੰਦ ਆਉਂਦਾ, ਉਹ ਵੀ ਕਦੇ ਕੋਈ ਖਾਲੀ ਨਹੀਂ ਜਾਂਦਾ ਹੈ।
ਕਰੈ ਖਾਨ ਨਜ ਲੇਖਾ ਜਬ ਹੀ,
ਪਰ ਫਿਰ ਵੀ ਜਦੋਂ ਖਾਨ ਦੌਲਤ ਖਾਨ ਲੋਧੀ ਇਹਨਾਂ ਦਾ ਲੇਖਾ ਕਰਦਾ ਹੈ, ਇਹਨਾਂ ਦਾ ਹਿਸਾਬ ਕਿਤਾਬ ਕਰਦਾ ਹੈ।
ਬਾਕੀ ਨਕਸ਼ੇ ਅਦਕ ਹੈ ਤਬ ਹੀ,
ਔਰ ਇਹਨਾਂ ਦੇ ਪੈਸੇ ਬਹੁਤੇ ਬਚਦੇ ਹੀ ਨੇ, ਨਵਾਬ ਵੱਲ ਕਦੇ ਘਾਟਾ ਨਹੀਂ ਪੈਂਦਾ, ਸਗੋਂ ਇਹਨਾਂ ਦੇ ਵਾਧਾ ਹੁੰਦਾ, ਇਹਨਾਂ ਦੇ ਪੈਸੇ ਬਚਦੇ ਹਨ।
ਪੁਨ ਬੇਈ ਮੈਂ ਬਾਸੁਰ ਤੀਨਾ,
ਔਰ ਕਹਿਣ ਲੱਗੇ ਕਿ ਮਾਸੀ ਵੇਖ, ਫਿਰ ਤਿੰਨ ਦਿਨ ਇਹ ਨਦੀ ਦੇ ਵਿਚ ਰਹੇ ਹਨ।
ਰਹਿ ਖੋਜਣਾ ਕਾਹੋ ਚੀਨਾ।
ਔਰ ਇਹਨਾਂ ਨੂੰ ਸਾਰੇ ਲੱਭਦੇ ਰਹੇ ਨੇ। ਦੌਲਤ ਖਾਨ ਲੋਧੀ ਨੇ ਵੀ ਬੜਾ ਯਤਨ ਕੀਤਾ, ਜਾਲ ਪਾਏ, ਟੋਭੇ ਲਿਆਂਦੇ, ਬਹੁਤ ਯਤਨ ਕੀਤਾ ਲੱਭਣ ਦਾ, ਪਰ ਇਹਨਾਂ ਨੂੰ ਉੱਥੇ ਵੀ ਕੋਈ ਲੱਭ ਨਹੀਂ ਸਕਿਆ ਹੈ।
ਆਨ ਦੁਕਾਨੇ ਸਰਬ ਲੁਟਾਏ।
ਪਰ ਜਦੋਂ ਆਏ ਨੇ ਬਾਹਰ ਤੇ ਆ ਕੇ ਇਹਨਾਂ ਨੇ ਸਾਰਾ ਜਿਹੜੇ ਸੀ ਨਾ ਦੁਕਾਨ, ਉਹ ਸਾਰੀ ਦੁਕਾਨ ਪਾਤਸ਼ਾਹ ਜੀ ਨੇ ਕਹਿ ਦਿੱਤਾ ਸੀ ਵੀ ਜਿਹਨੇ ਜੋ ਕੁਝ ਵੀ ਲੈਣਾ ਲੈ ਲਓ, ਦਰਵਾਜ਼ਾ ਆਪ ਹੀ ਖੋਲ ਦਿੱਤਾ। ਔਰ ਲੋਕ ਬਹੁਤ ਜ਼ਿਆਦਾ ਭੀੜ ਪੈ ਗਈ, ਉਹਨਾਂ ਦੇ ਜੋ ਜੋ ਹੱਥ ਵਿੱਚ ਆਇਆ ਉਹ ਲੈ ਗਏ, ਲੇਕਿਨ ਫਿਰ ਵੀ ਦੁਕਾਨ ਦੇ ਵਿੱਚ ਅਜੇ ਕੋਈ ਵੀ ਪਦਾਰਥ ਜਿਹੜਾ ਉਹ ਮੁੱਕਿਆ ਨਹੀਂ ਸੀ। ਲੈਣ ਵਾਲੇ ਥੱਕ ਕੇ ਬਹਿ ਗਏ, ਪਰ ਉੱਥੇ ਪਦਾਰਥ ਨਹੀਂ ਮੁੱਕੇ, ਕਿਉਂਕਿ ਆਪਾਂ ਰੋਜ਼ ਪੜ੍ਹਦੇ ਹਾਂ ਕਿ ਦੇਂਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਈ ਖਾਏ। ਜਿਹੜਾ ਆਪ ਰੱਬ ਦਾ ਰੂਪ ਹੋਵੇ ਉਹਦੀਆਂ ਦਾਤਾਂ ਜਿਹੜੀਆਂ ਉਹ ਕਦੇ ਨਹੀਂ ਮੁੱਕ ਸਕਦੀਆਂ। ਤੇ ਉਹ ਕਹਿੰਦੇ ਨੇ ਕਿ ਇਹਨੇ ਆ ਕੇ ਤੇ ਦੁਕਾਨ ਜਿਹੜੀ ਏ ਉਹ ਆਪ ਲੁਟਾਈ ਹੈ।
ਲੁੱਟ ਤ੍ਰਿਪਤੇ ਤੋਟਣਾ ਆਏ।
ਔਰ ਲੁੱਟਣ ਵਾਲੇ ਜਿਹੜੇ ਨੇ ਉਹ ਤ੍ਰਿਪਤ ਹੋ ਗਏ, ਉਹ ਰੱਜ ਗਏ। ਪਰ ਫਿਰ ਵੀ ਕਮਾਲ ਦੀ ਗੱਲ ਹੈ ਕਿ ਉੱਥੇ ਤੋਟ ਨਹੀਂ ਆਈ, ਉੱਥੇ ਕੋਈ ਘਾਟਾ ਨਹੀਂ ਪਿਆ ਹੈ।
ਮਾਸੀ ਔਰ ਪਈ ਇਹ ਬਾਤਾ।
ਔਰ ਮਾਸੀ ਹੋਰ ਵੀ ਬਹੁਤ ਇੱਕ ਵੱਡੀ ਗੱਲ ਹੋਈ ਹੈ।
ਜੋ ਮਸੀਤ ਸਭ ਤੁਮ ਬਖਿਆਤਾ।
ਔਰ ਜੋ ਮਸੀਤ ਦੇ ਵਿੱਚ ਘਟਨਾ ਹੋਈ ਹੈ ਉਹਦੇ ਬਾਰੇ ਵੀ ਹੁਣ ਮੈਂ ਸਾਰਾ ਵਰਣਨ ਤੈਨੂੰ ਕਰਦੀ ਹਾਂ, ਮੈਂ ਤੈਨੂੰ ਸੁਣਾਉਂਦੀ ਹਾਂ।
ਸ਼ਕਤ ਨੇ ਐਸੀ ਕਹਿ ਨਰ ਮਾਹੀ।
ਔਰ ਕਹਿਣ ਲੱਗੇ ਕਿ ਇਹੋ ਜਿਹੀ ਸ਼ਕਤੀ ਜਿਹੜੀ ਹੈ ਨਾ ਕਿਸੇ ਮਨੁੱਖ ਦੇ ਵਿੱਚ ਨਹੀਂ, ਆਮ ਬੰਦੇ ਦੇ ਵਿੱਚ ਇਹੋ ਜਿਹੀ ਸ਼ਕਤੀ ਜਿਹੜੀ ਏ ਉਹ ਨਹੀਂ ਹੋ ਸਕਦੀ ਹੈ।
ਵਰਤੀ ਹਿਰਦੇ ਬਤਾਵਾ ਤਾਹੀ।
ਔਰ ਜਿਸ ਤਰ੍ਹਾਂ ਕਹਿੰਦੇ ਨੇ ਇਹ ਗੱਲ ਵਰਤੀ ਹੈ, ਮੈਂ ਤੈਨੂੰ ਉਸੇ ਤਰ੍ਹਾਂ ਹੀ ਸੁਣਾ ਰਹੀ ਹਾਂ।
ਪਰਜਾਏ ਪਰ ਕ੍ਰੋਧ ਕਸ਼ ਜੇ ਕਰ ਤੋ ਮਮ ਭਰਾਤ।
ਔਰ ਇੱਕ ਤਾਂ ਕਹਿੰਦੇ ਨੇ ਕਿ ਜਿਹੜੀ ਵਰਤੀ ਹਿਰਦੇ ਬਤਾਵੇ ਤਾਹੀ, ਭੀ ਜੋ ਕਿਸੇ ਦੇ ਦਿਲ ਦੀ ਗੱਲ ਉਹ ਦੱਸ ਦੇਣੀ, ਇਹ ਬੜੀ ਵੱਡੀ ਗੱਲ ਹੈ। ਫਿਰ ਕਹਿਣ ਲੱਗੇ ਭਰਜਾਈ ਪਰ ਕ੍ਰੋਧ ਕੁਛ ਜੇ ਕਰਤੋ ਮਮ ਭਰਾਤ। ਕਹਿੰਦੇ ਨੇ ਜੇ ਤੇ ਆਪਣੀ ਘਰਵਾਲੀ ਤੇ ਮੇਰੀ ਭਰਜਾਈ ਤੇ ਮੇਰਾ ਭਰਾ ਕੋਈ ਕ੍ਰੋਧ ਕਰਦਾ ਹੋਵੇ।
ਹੱਥ ਬੰਦ ਕਰ ਬੇਨਤੀ ਬਖਸ਼ਾਵਤ ਸਭ ਭਾਂਤ।
ਔਰ ਕਹਿੰਦੇ ਨੇ ਮੈਂ ਹੱਥ ਜੋੜ ਕੇ ਬੇਨਤੀ ਕਰਕੇ ਉਹ ਹਰ ਤਰ੍ਹਾਂ ਦੀ ਮਾਫ਼ੀ ਜਿਹੜੀ ਮੰਗ ਕੇ ਉਹ ਭੁੱਲ ਬਖਸ਼ਵਾ ਲਵਾਂਗੀ।
ਰੋਸ ਤਰੀਕ ਨਾ ਹੈ ਮਨ ਮਾਹੀ।
ਔਰ ਉਹਨਾਂ ਦੇ ਮਨ ਵਿੱਚ ਰਤੀ ਭਰ ਵੀ ਕੋਈ ਰੋਸ ਨਹੀਂ ਹੈ।
ਕੋ ਕੁਚਾਲ ਤਿਨਕੇ ਤਨ ਨਾਹੀ।
ਔਰ ਕੋਈ ਭੈੜਾ ਕੰਮ ਵੀ ਨਹੀਂ। ਕੁਚਾਲ ਕਹਿੰਦੇ ਨੇ ਭੈੜੀ ਚਾਲ, ਕੋਈ ਭੈੜਾ ਕੰਮ, ਕੋਈ ਐਬ ਕਿਸੇ ਤਰ੍ਹਾਂ ਦਾ। ਕਹਿੰਦੇ ਨੇ ਇਹੋ ਜਿਹੀ ਮੇਰੇ ਭਰਾ ਦੇ ਵਿੱਚ ਕੋਈ ਭੈੜਾ ਕਰਮ ਵੀ ਉਹ ਨਹੀਂ ਕਰਦੇ ਹਨ।
ਆਪਤ ਜੋਰ ਮਹਿ ਸੋ ਕਰਈ।
ਪਰ ਇੰਨਾ ਜ਼ਰੂਰ ਹੈ ਭੀ ਜੋ ਉਹਨਾਂ ਦੇ ਦਿਲ ਵਿੱਚ ਆਉਂਦੀ ਹੈ ਨਾ ਉਹ ਕੁਝ ਹੀ ਕਰਦੇ ਹਨ।
ਕਿਸੋ ਲੋਕ ਕੀ ਲਾਜ ਨਾ ਧਰੇ।
ਔਰ ਕੋਈ ਲੋਕਾਂ ਦੀ ਉਹ ਕੋਈ ਪਰਵਾਹ ਨਹੀਂ ਕਰਦੇ। ਜਿਹੜਾ ਕੰਮ ਉਹਨਾਂ ਨੇ ਕਰਨਾ ਉਹਨਾਂ ਨੇ ਕਰ ਲੈਣਾ। ਲੋਕਾਂ ਦੀ ਉਹ ਕਦੇ ਵੀ ਪਰਵਾਹ ਨਹੀਂ ਕਰਦੇ ਹਨ।
ਤੇ ਪਰ ਨਹਿ ਬਸ ਮਾਸੀ ਹਮਰਾ।
ਹੇ ਮਾਸੀ ਕਹਿਣ ਲੱਗੇ ਉਹਨਾਂ ਉੱਤੇ ਤੇ ਸਾਡਾ ਕੋਈ ਵਸ ਨਹੀਂ ਚੱਲਦਾ ਹੈ।
ਸਭ ਗੁਣ ਐਨ ਜਮਾਤਾ ਤੁਮਰਾ।
ਔਰ ਸਾਰੇ ਗੁਣਾਂ ਦਾ ਘਰ ਹੈ। ਜਮਾਤਾ ਤੋਂ ਭਾਵ ਹੁੰਦਾ ਜਵਾਈ। ਕਹਿਣ ਲੱਗੀ ਮਾਸੀ ਜਿਹੜਾ ਤੇਰਾ ਜਵਾਈ ਹੈ ਨਾ ਇਹ ਸਾਰੇ ਗੁਣਾਂ ਦਾ ਘਰ ਹੈ।
ਮਰਮ ਜੋ ਤਿਸਕੋ ਜਾਏ ਨਾ ਜਾਨਾ।
ਪਰ ਉਹਦਾ ਭੇਦ ਜੋ ਹੈ ਉਹ ਜਾਣਿਆ ਨਹੀਂ ਜਾ ਸਕਦਾ ਹੈ।
ਕਾਰਨ ਕੌਣ ਵੇਖਿਓ ਠਾਨਾ।
ਔਰ ਕਹਿਣ ਲੱਗੇ ਕਿ ਕਿਸ ਕਾਰਨ ਉਹ ਇਹ ਭੇਖ ਧਾਰਨ ਕੀਤਾ ਇਹਦਾ ਸਾਨੂੰ ਨਹੀਂ ਪਤਾ, ਇਹ ਅਸੀਂ ਨਹੀਂ ਜਾਣ ਸਕਦੇ ਹਾਂ।
ਰਹਿਣ ਦਿਓ ਠਾਹਾ ਭਰਜਾਈ।
ਔਰ ਭਰਜਾਈ ਨੂੰ ਤੁਸੀਂ ਇੱਥੇ ਹੀ ਰਹਿਣ ਦਿਓ।
ਕਰਮ ਉਜ ਪਰ ਉਪਕਾਰ ਭਲਾਈ।
ਔਰ ਮੇਰੇ ਉੱਤੇ ਇੱਕ ਬੜਾ ਵੱਡਾ ਉਪਕਾਰ ਹੈ, ਭਲਾਈ ਦਾ ਕੰਮ ਕਰੋ। ਬਾਰ ਬਾਰ ਉਹਨਾਂ ਨੂੰ ਕਹਿ ਰਹੀ ਏ ਕਿ ਤੁਸੀਂ ਭਰਜਾਈ ਨੂੰ ਨਾ ਲੈ ਕੇ ਜਾਓ।
ਜੇ ਹੱਠ ਕਰ ਲੈ ਜਾਵੋ ਅਬ ਹੇ।
ਜੇ ਤੁਸੀਂ ਹੱਠ ਕਰਕੇ ਹੁਣ ਲੈ ਜਾਓਗੇ।
ਉਧਰ ਜਾਏ ਹਿਰਦਾ ਮਮ ਤਬ ਹੇ।
ਔਰ ਮੇਰਾ ਹਿਰਦਾ ਜਿਹੜਾ ਉਸੇ ਵੇਲੇ ਹੀ ਉਧਰ ਜਾਏਗਾ, ਭਾਵ ਅੰਦਰੋਂ ਮੈਂ ਮਾਯੂਸ ਹੋ ਜਾਵਾਂਗੀ।
ਮੂਲਾ ਪਾਖੇ ਅਬ ਕਿਹਾ ਤਜ ਕਰਮ ਨਹਿ ਜਾਏ।
ਹੁਣ ਭਾਈ ਮੂਲਾ ਜਿਹੜਾ ਹੈ ਉਹ ਵੀ ਆਪਣੀ ਜਿੱਦ ਤੇ ਅੜਿਆ ਹੋਇਆ ਤੇ ਉਹ ਕਹਿਣ ਲੱਗਾ ਕਿ ਮੂਲਾ ਪਾਖੇ ਅਬ ਇਹਾਂ ਤਜ ਕਰਮ ਨਹਿ ਜਾਏ। ਤਜ ਕਰ ਹਮਨੇ ਜਾਏ ਕਹਿੰਦੇ ਨੇ ਕਿ ਅਸੀਂ ਉਹਨੂੰ ਇੱਥੇ ਛੱਡ ਕੇ ਇਹਨੂੰ ਨਹੀਂ ਜਾਣਾ ਹੈ।
ਲੈ ਜਾਵੇਂਗੇ ਸੰਗ ਨੇ ਜਾ ਰਹਿਣਾ ਹਾਂ ਬਨ ਆਏ।
ਔਰ ਕਹਿੰਦੇ ਨੇ ਕਿ ਆਪਣੇ ਨਾਲ ਹੀ ਅਸੀਂ ਲੈ ਜਾਵਾਂਗੇ, ਹੁਣ ਇੱਥੇ ਇਹਦਾ ਰਹਿਣਾ ਬਣਦਾ ਨਹੀਂ ਹੈ।
ਬੋਹਰ ਨਾਨਕੀ ਬਚਨ ਉਚਾਰੇ,
ਫਿਰ ਭੈਣ ਨਾਨਕੀ ਜੀ ਨੇ ਫੇਰ ਬਚਨ ਕੀਤੇ ਹਨ।
ਸੁਣ ਮਾਸੀ ਨਾ ਜ਼ੋਰ ਹਮਾਰੇ,
ਕਹਿਣ ਲੱਗੇ ਮਾਸੀ ਸਾਡਾ ਕੋਈ ਜ਼ੋਰ ਤੇ ਨਹੀਂ ਹੈ, ਕਿਉਂਕਿ ਤੁਸੀਂ ਮਾਂ ਬਾਪ ਹੋ, ਸਾਡਾ ਇਹਦੇ ਵਿੱਚ ਕੋਈ ਜ਼ੋਰ ਨਹੀਂ ਹੈ।
ਹਮਰੀ ਬੇਨਤੀ ਸੁਣੋ ਜੇ ਕਾਨਾ,
ਜੇ ਮੇਰੀ ਗੱਲ ਤੁਸੀਂ ਧਿਆਨ ਦੇ ਨਾਲ ਸੁਣੋ।
ਚੋਰ ਜਾਓ ਤੁਮ ਇਹ ਸਤਾਨਾ,
ਔਰ ਤੁਸੀਂ ਇਹਨੂੰ ਇੱਥੇ ਸਾਡੇ ਕੋਲ ਛੱਡ ਕੇ ਚਲੇ ਜਾਓ।
ਸਭ ਕੀ ਸੌਦ ਲਿਬਹੋ ਕਰਤਾਰਾ,
ਸਾਰਿਆਂ ਦੀ ਸਾਰ ਲੈਣ ਵਾਲਾ ਉਹ ਪਰਿਪੂਰਨ ਪਰਮਾਤਮਾ ਆਪ ਹੈ।
ਕਰੇ ਸੇ ਬਲ ਜਿਤੋ ਹਮਾਰਾ,
ਪਰ ਜਿੰਨੀ ਕੁ ਸਾਡੇ ਕੋਲ ਤਾਕਤ ਹੈ, ਜਿੰਨੇ ਕੁ ਜੋਗੇ ਅਸੀਂ ਹੈਗੇ ਹਾਂ ਨਾ, ਅਸੀਂ ਇਨ੍ਹਾਂ ਦੀ ਇੱਥੇ ਕੋਲ ਰੱਖ ਕੇ ਸੇਵਾ ਜਰੂਰ ਕਰਾਂਗੇ।
ਅਸਨ ਬਸਨ ਬਹੁ ਪ੍ਰਾਵਨਾ ਦੀਨਾ,
ਔਰ ਕੱਪੜਾ ਲੀੜਾ ਜਿਹੜਾ ਉਹ ਪਰਮਾਤਮਾ ਨੇ ਬਹੁਤ ਹੀ ਦਿੱਤਾ ਹੋਇਆ ਹੈ, ਕਿਸੇ ਗੱਲ ਦਾ ਘਾਟਾ ਨਹੀਂ ਹੈ।
ਰਲ ਮਿਲ ਖਾਵੇ ਭੇਦ ਬਹੀਨਾ,
ਔਰ ਕਹਿਣ ਲੱਗੇ ਕਿ ਅਸੀਂ ਰਲ ਮਿਲ ਕੇ ਗੁਜ਼ਾਰਾ ਕਰ ਲਵਾਂਗੇ, ਇਹਦੇ ਵਿੱਚ ਕੋਈ ਵੀ ਭੇਦ ਨਹੀਂ ਹੈ।
ਇਹਾਂ ਰਹਿਣ ਨਾ ਤੁਮ ਮਨ ਭਾਈ,
ਔਰ ਜੇ ਤੁਹਾਨੂੰ ਇਸ ਦਾ ਇੱਥੇ ਰਹਿਣਾ ਪਸੰਦ ਨਹੀਂ ਹੈ,
ਤੋ ਤਲਵੰਡੀ ਦਿਓ ਪਜਾਏ।
ਕਹਿਣ ਲੱਗੇ ਕਿ ਜੇ ਫਿਰ ਵੀ ਤੁਸੀਂ ਇੱਥੇ ਨਹੀਂ ਇਹਨੂੰ ਰਹਿਣ ਦੇਣਾ, ਤੇ ਫਿਰ ਇਹਦੇ ਨਾਲ ਹੋਇਆ ਕਿ ਤੁਸੀਂ ਤਲਵੰਡੀ ਭੇਜ ਦਿਓ, ਜਿੱਥੇ ਇਹਦੇ ਸੱਸ ਸਹੁਰਾ ਨੇ, ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਘਰ ਹੈ। ਕਹਿਣ ਲੱਗੇ ਕਿ ਤੁਸੀਂ ਇਸ ਨੂੰ ਤਲਵੰਡੀ ਭੇਜ ਦਿਓ।
ਰਹਿ ਸਾਸ ਕੇ ਨਿਕਟ ਸੁਖਾਰੇ,
ਔਰ ਆਪਣੀ ਸੱਸ ਦੇ ਕੋਲ ਸੁਖ ਦੇ ਨਾਲ ਇਹ ਉੱਥੇ ਰਹੇਗੀ।
ਕਰੇ ਸੋ ਪੋਤਰਨ ਕੀ ਪਿਰਤ ਪਾਰੇ,
ਔਰ ਉਹ ਆਪਣੇ ਪੋਤਰਿਆਂ ਦੀ ਪਾਲਣਾ ਕਰੇਗੀ, ਭਾਵ ਦਾਦੀ ਮਾਤਾ ਤ੍ਰਿਪਤਾ ਜੀ ਉਹ ਇਨ੍ਹਾਂ ਬੱਚਿਆਂ ਦਾ ਪਾਲਣ ਪੋਸ਼ਣ ਵੀ ਕਰਨਗੇ, ਆਪਣੇ ਕੋਲ ਰੱਖਣਗੇ।
ਤਿੰਨ ਕੇ ਮਨ ਕੀ ਜਾਨ ਜੈਰਾਮ,
ਪਰ ਇਨ੍ਹਾਂ ਦੇ ਮਨ ਦੀ ਭਾਈਆ ਜੈਰਾਮ ਜੀ ਨੇ ਜਾਣ ਲਈ ਹੈ।
ਤਜੈ ਨਾ ਲੈ ਜਾਵੇ ਨਿਜ ਧਾਮੂ,
ਕਹਿਣ ਲੱਗੇ ਕਿ ਇਨ੍ਹਾਂ ਛੱਡ ਕੇ ਨਹੀਂ ਜਾਣਾ, ਇਹ ਆਪਣੇ ਘਰ ਹੁਣ ਲੈ ਕੇ ਹੀ ਜਾਣਗੇ।
ਅਣਖ ਯਤਨ ਕਰ ਰਹੇ ਨਾ ਮਨ ਹੈ,
ਬੜੇ ਯਤਨ ਕੀਤੇ ਨੇ ਉਹਨਾਂ ਨੇ, ਪਰ ਇਹ ਮੰਨੇ ਨਹੀਂ, ਇਹ ਆਪਣੀ ਜਿੱਦ ਤੇ ਅੜੇ ਰਹੇ ਹਨ।
ਤਿੰਨ ਸੌ ਇਹ ਬਦਾ ਬਚਨ ਵਖਾਨਾ ਹੈ,
ਤੇ ਫੇਰ ਜਦੋਂ ਇਹ ਕਹਿ ਕੇ ਤੇ ਉਹਨਾਂ ਨੇ ਫਿਰ ਇਸ ਤਰ੍ਹਾਂ ਬਚਨ ਕੀਤੇ ਹਨ।
ਸ੍ਰੀ ਚੰਦ ਕੋ ਛੋਰਿਓ ਲੈ ਜਾਵੋ ਤਹਿ ਮਾਤ,
ਕਹਿਣ ਲੱਗੇ ਫਿਰ ਸ੍ਰੀ ਚੰਦ ਨੂੰ ਇੱਥੇ ਛੱਡ ਦਿਓ, ਜੇ ਤੁਸੀਂ ਇਹਨੂੰ ਲੈ ਹੀ ਜਾਣਾ ਨਾ, ਤੇ ਸ੍ਰੀ ਚੰਦ ਨੂੰ ਇੱਥੇ ਛੱਡ ਦਿਓ, ਤੇ ਉਸ ਦੀ ਮਾਤਾ ਨੂੰ ਤੁਸੀਂ ਤੇ ਲਖਮੀ ਦਾਸ ਨੂੰ ਇਹਨਾਂ ਨੂੰ ਲੈ ਜਾਓ।
ਬਹੁ ਝਗੜੇ ਸੋ ਮਨੇ ਵਾ ਪੀਸ ਲਾਏ ਭਾਂਤ,
ਔਰ ਬਹੁਤ ਝਗੜੇ ਬਾਅਦ ਅਖੀਰ ਫਿਰ ਉਹ ਮੰਨ ਗਏ ਕਿ ਫਿਰ ਇੱਥੇ ਬੇਬੇ ਨਾਨਕੀ ਉਹਨਾਂ ਦੇ ਕੋਲ ਉਹਨਾਂ ਨੂੰ ਛੱਡ ਕੇ ਇਸ ਤਰ੍ਹਾਂ ਫਿਰ ਮਾਤਾ ਜੀ ਨੇ ਬੇਬੇ ਭੈਣ ਨਾਨਕੀ ਨੇ ਉਹਨਾਂ ਦੀ ਸ਼ਲਾਘਾ ਵੀ ਕੀਤੀ ਹੈ ਕਿ ਚੰਗਾ ਕੀਤਾ ਤੁਸੀਂ ਮੰਨ ਗਏ ਹੋ, ਤੇ ਚਲੋ ਸ੍ਰੀ ਚੰਦ ਨੂੰ ਸਾਡੇ ਕੋਲ ਛੱਡ ਜਾਓ।
ਸ੍ਰੀ ਚੰਦ ਜੋ ਰਹੇ ਅਵਾਸੂ,
ਹੁਣ ਸ੍ਰੀ ਚੰਦ ਜੀ ਉਹ ਇੱਥੇ ਭੈਣ ਨਾਨਕੀ ਦੇ ਕੋਲ ਘਰ ਵਿਚ ਰਹਿਣਾ ਸ਼ੁਰੂ ਕੀਤਾ ਹੈ।
ਤਦਪ ਔਰ ਮੁਜ ਬਹੁਤ ਰਵਾਸੂ,
ਔਰ ਕਹਿਣ ਲੱਗੇ ਕਿ ਜੇ ਇੱਥੇ ਰਹੇਗਾ ਤੇ ਮੇਰੇ ਮਨ ਨੂੰ ਬਹੁਤ ਹੀ ਧਰਵਾਸ ਮਿਲੇਗਾ।
ਲੇਤ ਦੇਤ ਮਾਸੀ ਸੁਧ ਰਹੀ ਹੈ,
ਔਰ ਕਹਿਣ ਲੱਗੇ ਕਿ ਮਾਸੀ ਖਬਰ ਭੇਜਦੇ ਰਹੋ, ਇੱਕ ਦੂਜੇ ਦੀ ਖਬਰ ਜਿਹੜੀ ਏ ਉਹ ਲੈਂਦੇ ਦਿੰਦੇ ਰਿਹਾ ਜੇ।
ਆਪਦ ਜਾਤ ਸੰਦੇਸ਼ ਹੈ ਕਹੀਏ,
ਔਰ ਆਉਂਦਿਆਂ ਜਾਂਦਿਆਂ ਸੁਨੇਹਾ ਭੇਜਦਿਆ ਰਿਹੋ ਸੁਖ ਸਾਂਦ ਦਾ।
ਬਿਸਰਨਾ ਜਾਈਏ ਔਰ ਹੈ ਤਾਂ ਧਰੀਏ,
ਔਰ ਕਹਿਣ ਲੱਗੇ ਕਿ ਸਾਨੂੰ ਭੁਲਾ ਨਾ ਦਿਆ ਜੇ, ਹਿਰਦੇ ਵਿਚ ਪਿਆਰ ਰੱਖਣਾ।
ਕਦੇ ਆਪ ਆਵਨ ਮਨ ਕਰਿਆ,
ਔਰ ਕਦੇ ਆਪ ਵੀ ਸਾਨੂੰ ਮਿਲਣ ਵਾਸਤੇ ਆਉਣਾ, ਤੁਹਾਡਾ ਮਨ ਕਰੇ ਤੇ ਜਰੂਰ ਮਿਲਣ ਵਾਸਤੇ ਆਉਣਾ।
ਅਮਰੇ ਅਵਗਣ ਮਨ ਨਾ ਵਿਚਰੈ,
ਔਰ ਸਾਡੇ ਜਿਹੜੇ ਔਗਣ ਨੇ, ਕਿੰਨੀ ਨਿਮਰਤਾ ਹੈ ਭੈਣ ਨਾਨਕੀ ਵਿਚ, ਕਹਿੰਦੇ ਨੇ ਸਾਡੇ ਜਿਹੜੇ ਔਗਣ ਨੇ ਇਹ ਤੁਸੀਂ ਮਨ ਵਿਚ ਨਾ ਵਿਚਾਰਿਓ ਜੇ, ਮਨ ਵਿਚ ਨਾ ਰੱਖਿਆ ਜੇ।
ਪਾਸ਼ਲ ਰੋਸ ਸਰਵ ਸੋ ਹਰਿਆ,
ਔਰ ਪਿਛਲੇ ਜਿਹੜੇ ਗਿਲੇ ਸ਼ਿਕਵੇ ਨੇ ਇਹ ਸਾਰੇ ਮਨ ਦੇ ਵਿਚੋਂ ਕੱਢ ਦਿਓ, ਭਾਵ ਗਿਲੇ ਸ਼ਿਕਵੇ ਸਾਰੇ ਜਿਹੜੇ ਨੇ ਇਹਨਾਂ ਨੂੰ ਦੂਰ ਕਰ ਦਿਓ।
ਪਯੋ ਤਿਆਰ ਚੱਲਣ ਕੋ ਜਬ ਹੈ,
ਔਰ ਫੇਰ ਕਹਿੰਦੇ ਨੇ ਚੱਲਣ ਵਾਸਤੇ ਜਦੋਂ ਤਿਆਰ ਹੋਣ ਲੱਗੇ,
ਮਿਲੀ ਸੁਲੱਖਣੀ ਹਿੱਤ ਘਰ ਤਬ ਹੈ,
ਔਰ ਬੇਬੇ ਨਾਨਕੀ ਜੀ ਮਾਤਾ ਸੁਲੱਖਣੀ ਜੀ ਨੂੰ ਬੜੇ ਹੀ ਪਿਆਰ ਦੇ ਨਾਲ ਮਿਲੇ ਹਨ।
ਲੋਚਨ ਨੀਰ ਬੰਬੋਚਿਤ ਦੋ,
ਔਰ ਦੋਹਾਂ ਦੀਆਂ ਅੱਖਾਂ ਦੇ ਵਿੱਚੋਂ ਆਂਸੂ ਜਿਹੜੇ ਨੇ ਉਸ ਵੇਲੇ ਉਹ ਵਗ ਰਹੇ ਸਨ।
ਪਈ ਬਿਰਹ ਤੇ ਦੁਖੀਆ ਸੋ,
ਔਰ ਕਹਿਣ ਲੱਗੇ ਬਿਰਹੇ ਦੇ ਵਿਛੋੜੇ ਦੇ ਕਾਰਨ ਦੋਵੇਂ ਹੀ ਬਹੁਤ ਦੁਖੀ ਹੋਈਆਂ ਹਨ।
ਪ੍ਰੇਮ ਹਿਰਦੇ ਗਤ ਗਤ ਗਿਰਾ, ਧਰਿਓ ਚਰਨ ਪਰਸੀਸ,
ਔਰ ਹਿਰਦੇ ਵਿਚ ਪ੍ਰੇਮ ਨਾਲ ਗਦ ਗਦ ਹੋ ਰਹੀ ਸੀ ਮਾਤਾ ਸੁਲੱਖਣੀ, ਔਰ ਉਸ ਨੇ ਹਟਕੋਰੇ ਲੈਂਦੀ ਹੋਈ ਨੇ ਭੈਣ ਨਾਨਕੀ ਦੇ ਚਰਨਾਂ ਦੇ ਉੱਤੇ ਆਪਣਾ ਸੀਸ ਰੱਖਿਆ ਹੈ।
ਲਾਏ ਕਰੇ ਸੋ ਨਾਨਕੀ ਹੈ ਸੋ ਦੀਨ ਆਸੀਸ,
ਔਰ ਭੈਣ ਨਾਨਕੀ ਜੀ ਨੇ ਉਹਨਾਂ ਨੂੰ ਆਪਣੇ ਗਲੇ ਦੇ ਨਾਲ ਲਾ ਕੇ ਬੜੇ ਹੀ ਪਿਆਰ ਦੇ ਨਾਲ ਅਸੀਸਾਂ ਦਿੱਤੀਆਂ ਹਨ।
ਲਖਮੀ ਦਾਸ ਸੀਸ ਕਰ ਫੇਰਾ,
ਫਿਰ ਲਖਮੀ ਦਾਸ ਦੇ ਸਿਰ ਤੇ ਕਰ, ਕਹਿੰਦੇ ਨੇ ਹੱਥ ਨੂੰ, ਲਖਮੀ ਦਾਸ ਦੇ ਸਿਰ ਤੇ ਫਿਰ ਹੱਥ ਫੇਰਿਆ ਹੈ।
ਕਰਤ ਦੁਲਾਰ ਪ੍ਰੇਮ ਬਹੁ ਬੀਰਾ,
ਔਰ ਕਹਿੰਦੇ ਨੇ ਕਿ ਬਾਰ ਬਾਰ ਉਸ ਨੂੰ ਬਹੁਤ ਜਿਆਦਾ ਪਿਆਰ ਕੀਤਾ ਹੈ।
ਆਨੰਦ ਪੰਤ ਨਾ ਜਾਣਤ ਤਿੰਨ ਕੋ,
ਔਰ ਕਹਿੰਦੇ ਨੇ ਕਿ ਉਹਨਾਂ ਨੂੰ ਵੇਖ ਕੇ ਤੇ ਹੁਣ ਕੁਛ ਵੀ ਨਹੀਂ ਉਹ ਬੋਲਿਆ ਹੈ।
ਫੇਰ ਬਰਹਿਉ ਤੋ ਦੁਖ ਮਨ ਕੋ,
ਔਰ ਕਹਿੰਦੇ ਨੇ ਕਿ ਵੇਖ ਕੇ ਮਨ ਵਿਚ ਵਿਛੋੜੇ ਦਾ ਬਹੁਤ ਦੁੱਖ ਹੋ ਰਿਹਾ ਹੈ।
ਸ੍ਰੀ ਚੰਦ ਕੋ ਲੈ ਜਿਨ ਨਿਜ ਅੰਕਾ,
ਫਿਰ ਮਾਤਾ ਸੁਲੱਖਣੀ ਜੀ ਨੇ ਬਾਬਾ ਸ੍ਰੀ ਚੰਦ ਜੀ ਨੂੰ ਆਪਣੀ ਗੋਦ ਦੇ ਵਿਚ ਲੈ ਲਿਆ ਹੈ।
ਸੁੰਗਤ ਮਾਤਾ ਬਦਨ ਮਯੰਕਾ,
ਔਰ ਕਹਿੰਦੇ ਨੇ ਫਿਰ ਚੰਦ ਵਰਗੇ ਸੋਹਣੇ ਮੁਖੜੇ ਨੂੰ ਮਾਂ ਜਿਹੜੀ ਏ ਉਹ ਬੜੇ ਪਿਆਰ ਦੇ ਨਾਲ ਚੁੰਮਦੀ ਹੈ।
ਜਿਉਂ ਗੋ ਵਸਤ ਹੈ ਤਜ ਨਾ ਸਕਾਹੀ,
ਜਿਵੇਂ ਕੋਈ ਗਊ ਆਪਣੇ ਵੱਛੇ ਨੂੰ ਛੱਡ ਨਹੀਂ ਸਕਦੀ ਹੈ,
ਤਿਉਂ ਲਗਾਏ ਗਰ ਛੋਰੇ ਨਾਹੀ।
ਇਸ ਤਰ੍ਹਾਂ ਉਹਨਾਂ ਨੇ ਹੁਣ ਆਪਣੇ ਪੁੱਤਰ ਨੂੰ ਬਾਬਾ ਸ੍ਰੀ ਚੰਦ ਜੀ ਨੂੰ ਆਪਣੇ ਗਲੇ ਦੇ ਨਾਲ ਲਾਇਆ, ਪਰ ਮਾਤਾ ਸੁਲੱਖਣੀ ਜੀ ਹੁਣ ਛੱਡ ਨਹੀਂ ਰਹੇ ਹਨ।
ਰੁਦਨ ਅਸਰ ਜੋ ਬਦਨ ਭਗੋਏ,
ਔਰ ਹੰਝੂਆਂ ਦੇ ਨਾਲ ਹੁਣ ਜਿਹੜਾ ਮੁੱਖ ਸੀ ਉਹ ਸਾਰਾ ਭਿੱਜ ਗਿਆ ਹੈ।
ਦੁਰਦਿਸ਼ ਮੋਹ ਵਿਖੇ ਮਨ ਭੋਏ,
ਔਰ ਇਸ ਤਰ੍ਹਾਂ ਨਾਲ ਮਨ ਮੋਹ ਵਿਚ ਜਿਹੜਾ ਸੀ ਖਚਿਤ ਹੋ ਰਿਹਾ ਹੈ।
ਸ੍ਰੀ ਜੈ ਰਾਮ ਨਾਨਕੀ ਦੋ,
ਭਾਈਆ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ,
ਲੋਚਤ ਤੇ ਜਲ ਮੋਚਤ ਸੋ,
ਉਹਨਾਂ ਦੋਹਾਂ ਦੀਆਂ ਅੱਖਾਂ ਦੇ ਵਿਚੋਂ ਵੀ ਜਲ ਜਿਹੜਾ ਸੀ ਉਹ ਗਿਰ ਰਿਹਾ ਹੈ, ਭਾਵ ਦੋਨਾਂ ਦੀਆਂ ਅੱਖਾਂ ਚ ਆਂਸੂ ਨੇ, ਕਿਉਂਕਿ ਮਾਤਾ ਸੁਲੱਖਣੀ ਜੀ ਇਸ ਘਰ ਨੂੰ ਛੱਡ ਕੇ ਹੁਣ ਆਪਣੇ ਪੇਕੇ ਘਰ ਜਾ ਰਹੇ ਨੇ ਤੇ ਵਿਛੋੜੇ ਦਾ ਜਿਹੜਾ ਦੁੱਖ ਹੈ ਉਹ ਅਕਸਰ ਹੁੰਦਾ ਹੀ ਹੈ, ਇਸ ਕਰਕੇ ਹਰ ਪਾਸੇ ਵੈਰਾਗ ਹੈ। ਅਗਲਾ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਵਿਚ ਜਿਵੇਂ ਸਤਿਗੁਰੂ ਜੀ ਬਖਸ਼ਿਸ਼ ਕਰਨਗੇ ਆਪ ਜੀ ਨਾਲ ਸਾਂਝਾ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਆਪ ਗੁਰੂਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।